ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖ ਨ ਪਾਇਨ ਮੂਲ ਨਾਮ ਵਿਸ਼ੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵਹਿ ਜਾਹਿ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕਉ ਭਏ ਦਿਆਲ ਤਿਨ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੁਜਹਿ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹੋ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ मुराद हमारे खंडो अनेक विधि समझावो हम अज्ञान अल्प मत थोरी तुम आपन विरद रखाबो हम अज्ञान अल्प मत थोरी तुम आपन विरद रखाबो परम सन्मानी योग जुगो जुग अटल चवर शत्र तख दे मालिक रूहानियत दे पंडार शहनशाहे कुल आलम धन धन आदि साहेब श्री गुरु ग्रंथ साहेब महाराज जी दी पावन पुत्र हजूरी अंदर जुड़ बैठे सर्वत्र माई भाई बहुत वड्डे भागां वाले हो जिन्हां उत्ते अकाल पुरख वाहिगुरु जी ने अपार बख्शिश कृपा करके इस संसारक पदार्थवादी माहौल विचों सतसंगत दियां अमोलक कड़ियां बख्शिश करके नवाजिया है अमृत वेले दा जगना बख्शिश करके तन दी तंदुरुस्ती बख्शिश करके सतगुरु जी ने अपने चरणों नाल जोड़िया है सतगुरु धन धन गुरु रामदास साहिब सच्चे पातशाह जियां दे पावन पवित्र स्थान सचखंड श्री हरिमंदर साहिब तो समुची मनुखता दे भले वास्ते जो सतगुरु जी ने अमृत वेले पावन मुख वाक दे रूप विच हुक्मनामा बख्शिश कीता है इस पावन हुक्म दी विचार गुरद्वारा मंजी साहिब दीवान हाल विखे ਆਪਾਂ ਰਲ ਮਿਲ ਕੇ ਕਰਨ ਵਾਸਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਹਾਂ ਸਭ ਤੋਂ ਪਹਿਲਾਂ ਜਿੰਨੇ ਵੀ ਸਰੀਰ ਇਸ ਪਾਵਨ ਅਸਥਾਨ ਇਸ ਪਵਿੱਤਰ ਧਰਤੀ ਦੀਆਂ ਹਾਜ਼ਰੀਆਂ ਭਰ ਰਹੇ ਹੋ ਔਰ ਦੂਰ ਦੁਰੇਡੇ ਘਰਾਂ ਵਿੱਚ ਵਿਦੇਸ਼ਾਂ ਵਿੱਚ ਮੰਚ ਜੋੜ ਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਚੇਤੇ ਕਰ ਰਹੇ ਹੋ ਆਪੋ ਆਪਣੀ ਹਾਜ਼ਰੀ ਲਾਓ ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ
ਵਾਹਿਗੁਰੂ
ਰੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ
ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਦਾ ਪਾਵਨ ਮੁੱਖ ਵਾਕ ਸੂਹੀ ਰਾਗ ਅੰਦਰ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸ਼ਟਪਦੀਆਂ ਦੇ ਸਿਰਲੇਖ ਹੇਠ ਕਾਫੀ ਦੇ ਰੂਪ ਵਿੱਚ ਇਸ ਪਾਵਨ ਸ਼ਬਦ ਨੂੰ ਬਖਸ਼ਿਸ਼ ਕਰ ਰਹੇ ਹਨ ਇਹ ਪਵਿੱਤਰ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 761 ਅਤੇ 62 ਉੱਤੇ ਸੁਭਾਏਮਾਨ ਹੈ ਸਤਿਗੁਰੂ ਜੀ ਅੱਜ ਦੇ ਪਾਵਨ ਹੁਕਮਨਾਮੇ ਵਿੱਚ ਇਸ ਸੰਸਾਰ ਦੇ ਲੋਕਾਂ ਨੂੰ ਇੱਕੋ ਇੱਕ ਕੀਮਤੀ ਗੱਲ ਸਮਝਾ ਰਹੇ ਹਨ। ਮਹਾਰਾਜ ਜੀ ਸਮਝਾਉਂਦੇ ਹਨ, ਭਾਵੇਂ ਬਾਹਰੀ ਤੌਰ 'ਤੇ ਮਨੁੱਖ ਦੇ ਕੋਲ ਕੁਝ ਵੀ ਹੋਵੇ, ਉਹ ਸਭ ਕੁਝ ਉਨੀ ਦੇਰ ਵਿਅਰਥ ਹੈ ਜਿੰਨੀ ਦੇਰ ਦੇਣ ਵਾਲੇ ਦਾਤੇ ਪਰਮਾਤਮਾ ਵਾਹਿਗੁਰੂ ਜੀ ਦੀ ਯਾਦ, ਉਸ ਦਾ ਨਾਮ ਮਨੁੱਖ ਦੇ ਹਿਰਦੇ ਵਿੱਚ ਨਹੀਂ ਵੱਸਦਾ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਨੀਆ ਦੇ ਤਮਾਮ ਧਾਰਮਿਕ ਗ੍ਰੰਥਾਂ ਦਾ ਹਵਾਲਾ ਦੇ ਕੇ ਇੱਕ ਖੋਜ ਕੇ ਤੱਤ ਸੰਸਾਰ ਦੇ ਸਾਹਮਣੇ ਰੱਖ ਰਹੇ ਹਨ। ਸਤਿਗੁਰ ਜੀ ਕੀ ਬਖਸ਼ਿਸ਼ ਕਰ ਰਹੇ ਹਨ, ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ।
ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ।
ਮਹਾਰਾਜ ਜੀ ਬਖਸ਼ਿਸ਼ ਕਰਦੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਇੱਥੇ ਸਿਮਰਤ ਦੇ ਤੱਤੇ ਨੂੰ ਸਿਹਾਰੀ ਆ, ਜਿਹਦਾ ਅਰਥ ਸਿੱਧਾ ਸਿੱਧਾ ਹੋਏਗਾ ਸਿਮਰਤੀਆਂ। ਤਾਂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਿੰਦੁਸਤਾਨ ਦੇ ਧਾਰਮਿਕ ਗ੍ਰੰਥਾਂ ਵਿੱਚ 27 ਸਿਮਰਤੀਆਂ, 4 ਵੇਦ ਪੁਰਾਣ। ਤਾਂ ਮਹਾਰਾਜ ਜੀ ਕਹਿੰਦੇ ਜਿੰਨੇ ਵੀ ਇਹ ਧਾਰਮਿਕ ਗ੍ਰੰਥ ਹਨ, ਇਹ ਸਾਰੇ ਧਾਰਮਿਕ ਗ੍ਰੰਥ ਪੋਥੀਆਂ ਪੁਕਾਰ ਪੁਕਾਰ ਕੇ ਇੱਕ ਗੱਲ ਸੰਸਾਰ ਦੇ ਲੋਕਾਂ ਨੂੰ ਕਹਿ ਰਹੇ ਹਨ।
ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ।
ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ, ਸਿਮਰਨ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ ਮਹਾਰਾਜ ਜੀ ਕਹਿੰਦੇ ਸਭ ਕੁਝ ਹੋਸ਼ੀਆਂ ਦਾ ਅਰਥ ਹੈ ਖਾਲੀ, ਸਾਰਾ ਕੁਝ ਹੀ ਖਾਲੀ ਹੈ, ਸਭ ਕੁਝ ਵਿਅਰਥ ਹੈ। ਮਾਨੋ ਇਸ ਤਰ੍ਹਾਂ ਹੈ, ਇੱਕ ਉਦਾਹਰਨ ਤੁਹਾਡੇ ਪਕੜ ਵਿੱਚ ਆ ਜਾਏਗੀ। ਜਦੋਂ ਆਪਾਂ ਘਰ ਵਿੱਚ ਕੋਈ ਵਿਆਹ ਕਾਰਜ ਰੱਖੀਦਾ ਨਾ, ਤਾਂ 1-2 ਸਾਲ ਪਹਿਲਾਂ ਹੀ ਪਰਿਵਾਰ ਵਾਲੇ ਤਿਆਰੀ ਕਰਦੇ, ਪਹਿਲਾਂ ਬੱਚੀ ਵਾਸਤੇ ਵਰ ਲੱਭਣਾ ਸ਼ੁਰੂ ਕਰਨਗੇ। 1 ਸਾਲ 1.5 ਸਾਲ 2 ਸਾਲ ਜਦੋਂ ਕੋਈ ਯੋਗ ਵਰ ਤੇ ਘਰ ਲੱਭਦਾ, ਫਿਰ ਰਿਸ਼ਤਾ ਹੁੰਦਾ, ਫਿਰ ਸ਼ਗਨ ਹੁੰਦਾ, ਫਿਰ ਵਿਆਹ ਦਾ ਸਾਲ ਮਿੱਥਿਆ ਜਾਂਦਾ ਤਰੀਕ, ਕਿ ਫਲਾਨੇ ਮਹੀਨੇ ਇੰਨੇ ਕੁ ਮਹੀਨੇ ਪਾ ਲਓ ਫਿਰ ਵਿਆਹ ਸ਼ਾਦੀ ਕਰਾਂਗੇ। ਜਦੋਂ 5-4 ਮਹੀਨੇ ਰਹਿ ਜਾਣ ਫਿਰ ਤਿਆਰੀ ਕੀਤੀ ਜਾਂਦੀ, ਪੈਲਸ ਬੁੱਕ ਹੁੰਦੇ ਨੇ, ਫਿਰ ਹਲਵਾਈ ਬੁੱਕ ਕੀਤੇ ਜਾਂਦੇ, ਟੈਂਟ ਦਾ ਬੁਕਿੰਗ ਕੀਤੀ ਜਾਂਦੀ, ਫਿਰ ਹੋਰ ਕੈਟਰਿੰਗ ਦਾ ਸਮਾਨ, ਬਹੁਤ ਕੁਝ, ਵਿਆਹ ਦੇ ਅਨੇਕਾਂ ਕਾਰਜ ਮਨੁੱਖ ਤਿਆਰੀ ਕਰਦਾ। ਸਾਰਾ ਕੁਝ ਤਿਆਰੀ ਹੋ ਜਾਏ, ਲੱਖਾਂ ਰੁਪਈਆ ਖਰਚਿਆ ਜਾਏ, ਬਰਾਤ ਦੀਆਂ ਗੱਡੀਆਂ ਵੀ ਚੜ ਪੈਣ, ਤਾਂ ਮਾਫ਼ ਕਰਿਓ, ਇਹ ਸਾਰਾ ਹੀ ਅਡੰਬਰ, ਲੱਖਾਂ ਰੁਪਈਆ ਖਰਚ ਪਤਾ ਕਾਹਦੇ 'ਤੇ ਕੀਤਾ ਜਾ ਰਿਹਾ? ਆਨੰਦ ਕਾਰਜ 'ਤੇ। ਜੇ ਆਨੰਦ ਕਾਰਜ ਹੀ ਨਾ ਹੋਵੇ, ਜੇ ਬਰਾਤ ਵਿੱਚ ਲਾੜਾ ਹੀ ਨਾ ਹੋਵੇ, ਤਾਂ ਸਾਰੇ ਦਾ ਸਾਰਾ ਕਾਰਜ ਵਿਅਰਥ ਹੈ। ਉਹ ਜਿੰਨਾ ਵੀ ਅਡੰਬਰ 1-1.5-2 ਸਾਲ ਤੋਂ ਰਚਿਆ ਜਾ ਰਿਹਾ ਵਿਆਹ ਵਾਸਤੇ ਹੈ, ਤਾਂ ਜਿਵੇਂ ਉਸ ਲਾੜੇ ਤੋਂ ਬਗੈਰ, ਜਿਵੇਂ ਆਨੰਦ ਕਾਰਜ ਤੋਂ ਬਗੈਰ ਕੀਤਾ ਹੋਇਆ ਸਾਰਾ ਕਾਰਜ ਖਾਲੀ ਵਿਅਰਥ ਚੱਲਿਆ ਜਾਂਦਾ, ਇਸ ਤਰ੍ਹਾਂ ਮਹਾਰਾਜ ਸਮਝਾਉਂਦੇ, ਇਹ ਮਨੁੱਖ, ਇਹ ਅਸਲੀਅਤ ਸੱਚਾਈ ਹੈ, ਜੋ ਕੁਝ ਵੀ ਸੰਸਾਰ ਵਿੱਚ ਤੈਨੂੰ ਮਿਲ ਰਿਹਾ, ਇਹ ਸਭ ਕੁਝ ਤਾਂ ਸਾਰਥਕ ਹੈ ਜੇ ਪਰਮਾਤਮਾ ਦੇਣ ਵਾਲੇ ਵਾਹਿਗੁਰੂ ਦੀ ਯਾਦ ਹੈ, ਉਹਦਾ ਨਾਮ ਸਿਮਰਨ ਹੈ। ਨਾਮ ਤੋਂ ਬਿਨਾਂ ਸਭ ਕੁਝ ਖਾਲੀ ਹੈ, ਸਾਰਾ ਕੁਝ ਵਿਅਰਥ ਹੈ, ਕੋਈ ਵੀ ਚੀਜ਼ ਪ੍ਰਵਾਨ ਨਹੀਂ ਹੋਏਗੀ। ਇੱਕ ਪੰਕਤੀ ਤੁਹਾਨੂੰ ਯਾਦ ਹੈ, ਜਿੱਥੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੁੰਨੇ ਸੇ ਮੁਖਾ। ਜਿਵੇਂ ਕਿਸੇ ਬਣੇ ਹੋਏ ਬੂਟੇ ਵਿੱਚ ਦਾਣਾ ਹੀ ਨਾ ਪਵੇ ਤਾਂ ਉਹਦਾ ਕੀ ਮੁੱਲ ਪੈਂਦਾ? ਜੇ ਕਣਕ ਦੇ ਸਿੱਟੇ ਵਿੱਚ ਦਾਣੇ ਹੀ ਨਾ ਹੋਣ ਤਾਂ ਉਸ ਫਸਲ ਦਾ ਮੁੱਲ ਨਹੀਂ ਪੈਂਦਾ, ਜਿਵੇਂ ਉਹ ਵਿਅਰਥ ਹੈ। ਏਦਾਂ ਇਹ ਇਨਸਾਨ, ਆ ਤੇਰਾ ਮੁੱਖ ਜਿਹੜਾ ਸੋਹਣਾ ਨਜ਼ਰ ਆਉਂਦਾ, ਜਿਹਦੇ ਉੱਤੇ ਲੱਖਾਂ ਤਰ੍ਹਾਂ ਦੇ ਸ਼ਿੰਗਾਰ ਤੋਂ ਕਰ ਰਿਹਾ, ਜਿਹੜੇ ਮੁੱਖ ਨੂੰ ਲੋਕ ਹਜ਼ਾਰਾਂ ਤਰ੍ਹਾਂ ਦਾ ਸਨਮਾਨ ਦੇ ਰਹੇ ਨੇ, ਇਹ ਸਭ ਕੁਝ ਨਾਮ ਤੋਂ ਬਗੈਰ ਖਾਲੀ ਹੈ, ਵਿਅਰਥ ਹੈ, ਜਿਵੇਂ ਦਾਣੇ ਤੋਂ ਬਗੈਰ ਕਣਕ ਦਾ ਸਿੱਟਾ ਵਿਅਰਥ ਹੈ। ਅੱਗੇ ਮਹਾਰਾਜ ਨੇ ਕਿਹਾ, ਨਾਮ ਬਿਹੂਨ ਸੁੰਨੇ ਸੇ ਮੁੱਖਾ, ਨਾਮ ਬਿਨਾ ਨਾਹੀ ਮੁੱਖ ਭਾਗ, ਭਰਤ ਬਿਹੂਨ ਕਹਾਂ ਸੁਹਾਗ। ਲੱਖ ਸ਼ਿੰਗਾਰ ਇਸਤਰੀ ਕਰੀ ਜਾਏ ਜੇ ਉਹਦਾ ਪਤੀ ਹੀ ਨਹੀਂ ਤੇ ਸ਼ਿੰਗਾਰ ਵਿਅਰਥ ਹੈ। ਉਹਦੇ ਸ਼ਿੰਗਾਰ ਉੱਤੇ ਲੋਕ ਸ਼ੱਕ ਕਰਨਗੇ, ਉਹਦਾ ਸ਼ਿੰਗਾਰ ਸੰਸਾਰ ਵਿੱਚ ਪ੍ਰਵਾਨ ਨਹੀਂ ਹੋਏਗਾ। ਪਤੀ ਨਾਲ ਕੀਤਾ ਹੋਇਆ ਸ਼ਿੰਗਾਰ ਜਿਹੜਾ ਉਹ ਸ਼ੋਭਨੀਕ ਹੈ। ਤਾਂ ਮਹਾਰਾਜ ਨੇ ਕਿਹਾ ਪਤੀ ਤੋਂ ਬਗੈਰ ਜਿਵੇਂ ਸੁਹਾਗਣ ਦਾ ਸ਼ਿੰਗਾਰ ਵਿਅਰਥ ਹੈ, ਏਦਾਂ ਸਭ ਕੁਝ ਅਡੰਬਰ ਜੋ ਕੁਝ ਵੀ ਦਿਸਦਾ ਪਰਮਾਤਮਾ ਦੇ ਨਾਮ ਤੋਂ ਬਗੈਰ ਖਾਲੀ ਤੇ ਵਿਅਰਥ ਜਾਂਦਾ ਹੈ।
ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ।
ਮਹਾਰਾਜ ਜੀ ਬਖਸ਼ਿਸ਼ ਕਰਦੇ ਨਾਮ ਦਾ ਖਜ਼ਾਨਾ ਜਿਹੜਾ, ਨਿਧਾਨ ਮੀਨਿੰਗ ਖਜ਼ਾਨਾ, ਇਹ ਅਪਾਰ ਨਾਮ ਦਾ ਖਜ਼ਾਨਾ ਭਗਤਾਂ ਦੇ ਮਨ ਵਿੱਚ ਵਸ ਜਾਂਦਾ। ਭਗਤੀ ਕਰਨ ਵਾਲੇ ਸਹਿਜੇ ਸਹਿਜੇ ਜੋੜ ਕੇ ਇਸ ਨਾਮ ਨੂੰ ਖਜ਼ਾਨੇ ਦੇ ਰੂਪ ਵਿੱਚ ਇਕੱਤਰ ਕਰ ਲੈਂਦੇ ਨੇ, ਫਿਰ ਉਹ ਆਪ ਮੁਕਤ ਹੁੰਦੇ ਨੇ ਤੇ ਦੂਜਿਆਂ ਨੂੰ ਰਸਤਾ ਦੱਸਦੇ ਨੇ, ਆਪ ਨਾਮ ਦਾ ਆਨੰਦ ਮਾਣਦੇ ਤੇ ਦੂਜਿਆਂ ਨੂੰ ਵੰਡਦੇ ਹਨ। ਇਹੀ ਮਹਾਰਾਜ ਜੀ ਦਾ ਹੁਕਮ ਹੈ, ਆਪ ਜਪੈ ਅਵਰੇ ਨਾਮ ਜਪਾਵੇ, ਕਿਉਂਕਿ ਨਾਮ ਤੋਂ ਬਗੈਰ ਜਿਹੜਾ ਉਹ ਸਭ ਕੁਝ ਅਡੰਬਰ ਜਿੰਨਾ ਵੀ ਹੋ ਰਿਹਾ ਵਿਅਰਥ ਹੈ। ਤਾਂ ਸਤਿਗੁਰ ਜੀ ਬਖਸ਼ਿਸ਼ ਕਰਦੇ ਇਹ ਖਜ਼ਾਨਾ ਭਗਤਾਂ ਦੇ ਮਨ ਵਿੱਚ ਹੈ ਤੇ ਮਹਾਰਾਜ ਜੀ ਸਮਝਾਉਂਦੇ ਨਾਮ ਨਾਲ ਮਿਲਦਾ ਕੀ ਹੈ, ਕਿਉਂਕਿ ਮਨੁੱਖ ਸਵਾਲ ਕਰਦਾ। ਦੇਖੋ ਕੋਈ ਵੀ ਕੰਮ ਕਰੋਗੇ ਉੱਥੇ ਸਵਾਲ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਹੁਤ ਵੱਡੇ ਵੱਡੇ ਤਰਕ ਦਿੱਤੇ ਨੇ, ਤਰਕ ਹੋਣਾ ਚਾਹੀਦਾ ਪਰ ਕੱਲਾ ਦਿਮਾਗੀ ਨਹੀਂ, ਉਹ ਤਰਕ ਦਿਲ ਨਾਲ ਵੀ ਜੁੜਿਆ ਹੋਣਾ ਚਾਹੀਦਾ। ਅੱਜ ਕੱਲ੍ਹ ਸਾਡੇ ਕੋਲ ਜਿੰਨੇ ਤਰਕ ਨੇ ਇਹ ਦਿਮਾਗੀ ਲੈਵਲ ਤੇ ਨੇ, ਉਹੀ ਉਹ ਸਵਾਲ ਕਿਸੇ ਤੋਂ ਸੁਣਿਆ ਅੱਗੇ ਕਰ ਦਿੱਤਾ, ਸਵਾਲ ਆਪਣੇ ਨਹੀਂ ਹਨ, ਲੋਕਾਂ ਦੇ ਸਵਾਲਾਂ ਦੀਆਂ ਪੰਡਾਂ ਚੁੱਕੀਆਂ ਨੇ, ਤਾਂਹੀਓ ਕੋਈ ਹੱਲ ਨਹੀਂ ਨਿਕਲ ਰਿਹਾ, ਕਿਉਂਕਿ ਉੱਤਰ ਲੈਣ ਵਾਸਤੇ ਸਵਾਲ ਹੀ ਨਹੀਂ, ਉੱਤੇ ਦਿਮਾਗੀ ਉਪਜ ਹੈ। ਜਿਹੜੇ ਤਰਕ ਨਾਲ ਦਿਲ ਜੁੜ ਜਾਏ, ਔਰ ਤਰਕ ਸਭ ਤੋਂ ਵੱਡੇ ਤਰਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦਿੱਤੇ ਨੇ, ਸਿੱਖਾ ਤਰਕ ਹੋਵੇ ਦਿਮਾਗੀ ਨਾ ਹੋਵੇ, ਤੇਰਾ ਦਿਲ ਜੁੜਿਆ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਬੋਲ ਵਿੱਚੋਂ ਹੀ ਤੇਰੇ ਸਵਾਲਾਂ ਦਾ ਜਵਾਬ ਮਿਲ ਜਾਏਗਾ। ਜੇ ਅੱਜ ਅਸੀਂ ਭਟਕ ਰਹੇ ਹਾਂ, ਕੋਈ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ, ਤਾਂ ਮਾਫ਼ ਕਰਿਓ, ਇਹ ਸਾਡੀ ਤਰਕ ਵਾਲੀ ਬੁੱਧੀ ਦਾ ਹੰਕਾਰ ਹੋ ਸਕਦਾ। ਸਿੱਖਾ ਦਿਲ ਜੋੜ ਕੇ ਗੁਰੂ ਕੋਲ ਬਹਿ ਜਾਈ, ਤੇਰੇ ਕਿੱਡਾ ਵੀ ਵੱਡਾ ਸਵਾਲ ਹੋਵੇ ਤੈਨੂੰ ਜਵਾਬ ਮਿਲ ਜਾਏਗਾ। ਪੂਰੀ ਦੁਨੀਆਂ ਦੇ ਝਗੜਿਆਂ ਦਾ ਹੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਣਗੇ। ਉਹ ਵੱਡੇ ਵੱਡੇ ਲੋਕ ਅਮਰੀਕਾ ਦੀ ਜਾ ਕੇ ਅਸੈਂਬਲੀ ਵਿੱਚ ਇਹ ਗੱਲ ਕਹਿੰਦੇ ਨੇ ਕਿ ਅੱਜ ਮੈਨੂੰ ਨੋਬਲ ਪੁਰਸਕਾਰ ਦਿੱਤਾ ਜਾ ਰਿਹਾ, ਕਾਹਦੇ ਵਾਸਤੇ? ਮੈਂ 100 ਤੋਂ ਵੱਧ ਗਿਆਨ ਵਾਲੇ ਗੀਤ ਲਿਖੇ ਨੇ, ਹਿੰਦੁਸਤਾਨ ਦਾ ਸਭ ਤੋਂ ਵੱਡਾ ਰਾਸ਼ਟਰੀ ਗੀਤ ਲਿਖਿਆ, ਮੈਨੂੰ ਸਨਮਾਨ ਦਿੱਤਾ ਜਾ ਰਿਹਾ। ਤੇ ਉਹਨੇ ਉਸ ਸਭਾ ਵਿੱਚ ਅਮਰੀਕਾ ਵਿੱਚ ਕਿਹਾ ਸੀ, ਮੈਂ ਪੂਰੇ ਵਰਲਡ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਮੇਰਾ ਲਿਖਿਆ ਹੋਇਆ ਗੀਤ ਕੱਲਾ ਹਿੰਦੁਸਤਾਨ ਦਾ ਰਾਸ਼ਟਰੀ ਗੀਤ ਹੋ ਸਕਦਾ? ਇਹ ਸੰਸਾਰ ਦੇ ਲੋਕੋ, ਜੇ ਚਾਹੁੰਦੇ ਹੋ ਪੂਰੇ ਵਰਲਡ ਦਾ ਕੋਈ ਰਾਸ਼ਟਰੀ ਗੀਤ ਹੋਵੇ ਤਾਂ ਉਹ ਲਿਖਣ ਦੀ ਲੋੜ ਨਹੀਂ, ਉਹ ਗੀਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੁਰਕੀ ਬਾਣੀ ਦੇ ਰੂਪ ਵਿੱਚ ਦੇ ਗਏ ਨੇ। ਪੂਰੇ ਵਰਲਡ ਦਾ ਇੱਕੋ ਹੀ ਇੱਕ ਰਾਸ਼ਟਰੀ ਸ਼ਬਦ ਹੈ ਜਿਹਨੂੰ ਤੁਸੀਂ ਰੋਜ਼ ਸਿੱਖੋ ਪੜ੍ਹਦੇ ਹੋ, ਗਗਨ ਮੇ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਕਹਿਣ ਤੋਂ ਭਾਵ ਪੂਰੇ ਵਰਲਡ ਦੇ ਸਵਾਲਾਂ ਦਾ ਹੱਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ, ਪੂਰੇ ਵਰਲਡ ਦਾ ਰਾਸ਼ਟਰੀ ਗੀਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਪਰ ਕੋਈ ਦਿਲੋਂ ਮੰਨ ਲਏ ਤੇ ਕੋਈ ਸ਼ੰਕਾ ਨਹੀਂ ਰਹੇਗਾ। ਅੱਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਕੋਈ ਸਵਾਲ ਕਰੇ ਕੀ ਮਿਲੇਗਾ ਜੀ ਨਾਮ ਜਪ ਕੇ, ਤਾਂ ਹਜ਼ੂਰ ਕਹਿੰਦੇ ਜਨਮ ਮਰਨ ਔਰ ਮੋਹ ਦਾ ਦੁੱਖ ਜਿਹੜਾ ਉਹ ਗੁਰੂ ਦੀ ਸੰਗਤ ਵਿੱਚ ਆ ਕੇ ਨਾਮ ਜਪ ਕੇ ਮਿਟ ਜਾਂਦਾ ਹੈ। ਸਤਿਗੁਰ ਜੀ ਇਹ ਪਾਵਨ ਪੰਕਤੀ ਪੂਰੇ ਸ਼ਬਦ ਦਾ ਕੇਂਦਰੀ ਭਾਵ ਕਹਿ ਰਹੇ ਹਨ।
ਮੋਹ ਬਾਦ ਅਹੰਕਾਰ ਸਰ ਪਰ ਰੁਨਿਆ।
ਤਾਂ ਹਜ਼ੂਰ ਨੇ ਕਿਹਾ ਜੋ ਲੋਕ ਸੰਸਾਰ ਦੇ ਮੋਹ ਦੇ ਵਸ ਹੋ ਕੇ ਇਸ ਸੰਸਾਰ ਵਿੱਚ ਬਾਦ ਕਰ ਰਹੇ ਨੇ, ਮੀਨਿੰਗ ਝਗੜੇ ਪਾ ਰਹੇ ਹਨ, ਅਹੰਕਾਰ ਦੇ ਝਗੜੇ ਹਨ, ਸਭ ਕੁਝ ਹੰਕਾਰ ਵਿੱਚ ਹੈ। ਮੈਨੂੰ ਮਾਫ਼ ਕਰਿਓ ਸਿੱਖੋ, ਅੱਧ ਨਾਲੋਂ ਵੱਧ ਧਾਰਮਿਕ ਅਸਥਾਨ ਸਿੱਖ ਪਿਆਰ ਵਿੱਚ ਨਹੀਂ ਬਣਾ ਰਹੇ, ਹੰਕਾਰ ਵਿੱਚ ਬਣਾ ਰਹੇ ਨੇ। ਔਰ ਜਿਹੜੀ ਚੀਜ਼ ਹੰਕਾਰ ਵਿੱਚ ਪੈਦਾ ਹੋਏਗੀ ਉੱਥੋਂ ਪਿਆਰ ਕਦੇ ਨਹੀਂ ਉਤਪੰਨ ਹੋਏਗਾ, ਉੱਥੇ ਝਗੜੇ ਰਹਿਣਗੇ। ਅੱਜ ਹਜ਼ੂਰ ਨੇ ਕਿਹਾ ਬਾਦ ਦਾ ਕਾਰਨ ਹੈ ਹੰਕਾਰ, ਮੋਹ ਬਾਦ ਅਹੰਕਾਰ। ਇਸ ਤਰ੍ਹਾਂ ਸੰਸਾਰ ਦੇ ਲੋਕ ਜੀਵਨ ਵਿਅਰਥ ਗਵਾਉਂਦੇ ਹਨ। ਸਰਪਰ ਰੁਨਿਆਂ ਦਾ ਅਰਥ ਅਖੀਰ ਨੂੰ ਉਹ ਜ਼ਰੂਰੀ ਬੰਦੇ ਪਛਤਾਉਣਗੇ ਔਰ ਧਰਤੀ ਤੋਂ ਰੋਣਾ ਪਏਗਾ।
ਸੁਖ ਨਾ ਪਾਇਨ ਮੂਲ ਨਾਮ ਵਿਸੁਨਿਆ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਖ ਨਾ ਪਾਇਨ ਮੂਲ, ਮਹਾਰਾਜ ਕਹਿੰਦੇ ਜੜੋਂ ਹੀ, ਮੂਲ ਦਾ ਅਰਥ ਹੁੰਦਾ ਵੇਸ, ਆਰੰਭ, ਜੜ ਤੋਂ ਹੀ ਉਹਨਾਂ ਬੰਦਿਆਂ ਨੂੰ ਸੁੱਖ ਨਹੀਂ ਮਿਲੇਗਾ। ਉਹ ਸੰਸਾਰ ਵਿੱਚ ਦੁੱਖਾਂ ਦੇ ਸ਼ਿਕਾਰ ਰਹਿਣਗੇ ਨਾਮ ਤੋਂ ਬਗੈਰ। ਉਹ ਨਾਮ ਤੋਂ ਵਿਛੜੇ ਹੋਏ ਸੁੱਖਾਂ ਤੋਂ ਟੁੱਟੇ ਰਹਿਣਗੇ ਤੇ ਦੁੱਖ ਭੋਗਣਗੇ। ਹਜ਼ੂਰ ਨੇ ਇੱਕ ਪੰਕਤੀ ਕਹੀ ਹੈ, ਸ਼ਬਦ ਤੁਹਾਨੂੰ ਯਾਦ ਹੈ, ਜਿੱਥੇ ਮਹਾਰਾਜ ਸਾਫ ਸ਼ਬਦਾਂ ਵਿੱਚ ਕਹਿੰਦੇ ਨੇ, ਪਛਤਾਏਗਾ ਤੂੰ, ਛੱਡਦੇ ਇਹ ਕਰਮ ਧੰਦੇ, ਛੱਡਦੇ ਇਹ ਹੰਕਾਰ ਝਗੜੇ, ਛੱਡਦੇ ਇਹ ਜੋ ਕੁਝ ਆਪਣੇ ਸਿਰ ਤੇ ਹੰਕਾਰ ਦੀਆਂ ਪੰਡਾਂ ਚੁੱਕੀਆਂ ਨੇ, ਕਲੇਸ਼ ਪਾ ਰਿਹਾ, ਇੱਕ ਦਿਨ ਪਛਤਾਉਣਾ ਪੈਣਾ। ਔਰ ਹਜ਼ੂਰ ਨੇ ਪਿਆਰ ਨਾਲ ਇੱਕ ਗੱਲ ਕਹੀ ਭਲਿਆ, ਜਿਹੜੇ ਦਿਨ ਹੁਣ ਤੇਰੇ ਕੋਲ ਨੇ ਨਾ, ਇਹ ਫਿਰ ਕਦੋਂ ਆਉਣਗੇ? ਇੱਕ ਚੀਜ਼ ਪਿਆਰ ਨਾਲ ਸਮਝਿਓ ਸਾਧ ਸੰਗਤ, ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਆਉਂਦੇ ਹੋ, ਡੇਢ ਡੇਢ ਦੋ ਦੋ ਘੰਟੇ ਲਾਈਨ ਵਿੱਚ ਲੱਗਣਾ ਪੈਂਦਾ। ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਹੋਏਗਾ, ਬਹੁਤ ਵੱਡੇ ਭਾਗ ਹੋਣਗੇ ਤੰਦਰ ਜਾ ਕੇ ਗੁਰੂ ਦੇ ਦਰਸ਼ਨ ਹੋਣਗੇ, ਬਿਨਾਂ ਭਾਗਾਂ ਤੋਂ ਦੀਦਾਰ ਨਹੀਂ। ਔਰ ਭਾਗਾਂ ਵਾਲਿਓ, ਪਹਿਲੇ ਮਨ ਵਿੱਚ ਧਾਰ ਕੇ ਆਇਆ ਕਰੋ, ਡੇਢ ਦੋ ਘੰਟੇ ਮੈਂ ਮਨ ਵਿੱਚ ਧਾਰਨੇ ਕਿ ਖੜਨੇ ਲਾਈਨ ਵਿੱਚ। ਹਾਂ, ਕੁਝ ਮਜਬੂਰੀ ਹੈ, ਉਹ ਵੱਖਰੀ ਗੱਲ ਹੈ। ਇਸ ਤਰ੍ਹਾਂ ਪਹਿਲਾਂ ਤਿਆਰ ਹੋ ਕੇ ਮਨ ਵਿੱਚ ਆਇਓ ਤਾਂ ਦੀਦਾਰ ਹੁੰਦੇ ਨੇ, ਕਿਉਂਕਿ ਗੁਰੂ ਕੋਲ ਆਉਣ ਵਾਸਤੇ ਕੋਈ ਮਿਸ਼ਨ ਚਾਹੀਦਾ, ਕੋਈ ਨਾ ਕੋਈ ਮਿਸ਼ਨ ਚਾਹੀਦਾ। ਔਰ ਇੱਕ ਚੀਜ਼ ਹੋਰ ਹੈ, ਹੁਣ ਸਰੀਰ ਚੱਲਦਾ, ਬਿਲਕੁਲ ਤੰਦਰੁਸਤ ਹੈ, ਲਾਈਨ ਵਿੱਚ ਖੜ ਸਕਦੇ ਹੋ, ਇੱਕ ਦੋ ਘੰਟੇ ਸਬਰ ਪੇਸ਼ੈਂਸ ਹੋ ਸਕਦੀ ਹੈ। ਤਾਂ ਮਹਾਰਾਜ ਨੇ ਕਿਹਾ, ਅੱਗੇ ਅੱਗੇ ਜਿਵੇਂ ਉਮਰ ਵਧਣੀ ਹੈ, ਸਰੀਰ ਨੂੰ ਰੋਗ ਵੀ ਆਉਣੇ ਨੇ, ਕਸ਼ਟ ਵੀ ਆਉਣੇ ਨੇ, ਸਰੀਰ ਬਿਰਧ ਹੋਣਾ, ਫਿਰ ਇਹ ਦਿਨ ਦੁਬਾਰਾ ਨਹੀਂ ਆਉਣੇ। ਹੁਣ ਐਵੇਂ ਇਸ ਅਸਥਾਨ ਤੇ ਆਉਣ ਵਾਲਿਆ, ਵਾਧੂ ਗੱਲਾਂ ਕਰਕੇ ਸੈਲਫੀਆਂ ਫੋਟੋਆਂ ਖਿੱਚ ਕੇ ਨਾ ਮੁੜ ਜਾਇਆ ਕਰ, ਹੁਣ ਕੁਝ ਲਾਹਾ ਲੈ, ਕਿਉਂਕਿ ਦੁਬਾਰਾ ਦਿਨ ਤੇਰੀ ਜ਼ਿੰਦਗੀ ਵਿੱਚ ਆਉਣ ਵਾਲੇ ਨਹੀਂ। ਜਿਹੜਾ ਸਮਾਂ ਲੰਘਦਾ ਉਹ ਵਾਪਸ ਨਹੀਂ ਆਏਗਾ। ਹਜ਼ੂਰ ਨੇ ਕਿਹਾ, ਅੰਨ ਕਾਏ ਰਤੜਿਆ, ਹੋਰ ਗੱਲਾਂ ਵਿੱਚ ਕਾਹਨੂੰ ਰੱਤਿਆ ਫਿਰਦਾ, ਬਾਟ ਦੋਹੇਲੀ ਰਾਮ, ਅੱਗੇ ਰਸਤਾ ਬੜਾ ਔਖਾ ਆਉਣ ਵਾਲਾ। ਤਾਂ ਹਜ਼ੂਰ ਕਹਿੰਦੇ, ਪਾਪ ਕਮਾਵਿੰਦਿਆ ਤੇਰਾ ਕੋਈ ਨਾ ਬਿੱਲੀ ਰਾਮ, ਕੋਈ ਨਾ ਬਿੱਲੀ ਹੋਏ ਤੇਰਾ ਸਦਾ ਪਛੋਤਾਵੇ। ਤੇਰਾ ਕਿਸੇ ਨੇ ਬਿੱਲੀ ਸਹਾਈ ਨਹੀਂ ਹੋਣਾ, ਪਛਤਾਏਗਾ। ਹੁਣ ਅਗਲੀ ਗੱਲ ਸੁਣਿਓ, ਹਜ਼ੂਰ ਕਹਿੰਦੇ, ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇ ਦੇ ਆਵੇ। ਹੁਣ ਤੇਰੀ ਰਸਨਾ ਨਾਮ ਨਹੀਂ ਜਪਦੀ, ਫਿਰ ਕਦੋਂ ਇਹ ਦਿਨ ਆਉਣਗੇ? ਫਿਰ ਤੂੰ ਚੌਂਕੜਾ ਮਾਰ ਕੇ ਘੰਟਿਆਂ ਵੱਧੀ ਬੈਠ ਨਹੀਂ ਸਕੇਗਾ, ਫਿਰ ਤੈਨੂੰ ਬੈਠਣ ਵਾਸਤੇ ਕੋਈ ਉੱਚੀ ਜਗ੍ਹਾ ਚਾਹੀਦੀ ਹੈ, ਫਿਰ ਤੈਨੂੰ ਉੱਠਣ ਬੈਠਣ ਲਈ ਸਹਾਰਾ ਚਾਹੀਦਾ। ਅੱਜ ਬਿਲਕੁਲ ਤੰਦਰੁਸਤ ਹੈ, ਉਹ ਦੁਬਾਰਾ ਦਿਨ ਨਹੀਂ ਆਉਣੇ, ਹੁਣ ਬਹਿ ਕੇ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇ ਦੇ ਆਵੇ। ਇੱਕ ਐਗਜ਼ਾਮਪਲ ਦਿੱਤੀ ਸੁਣਿਓ, ਕਹਿੰਦੇ ਤਰਬਰ ਬਿਸ਼ੁੰਨੇ ਨੇ ਪਾਤ ਜੁੜਤੇ। ਜੇ ਕਿਸੇ ਨੂੰ ਯਕੀਨ ਨਹੀਂ ਤੇ ਮਹਾਰਾਜ ਨੇ ਕਿਹਾ, ਜਮਾ ਕੇ ਵੇਖ ਲਓ ਮਹਾਰਾਜ ਕਿਹੜੀ ਗੱਲੋਂ। ਕਹਿੰਦੇ ਟਾਹਣੀ ਨਾਲੋਂ ਪੱਤਾ ਟੁੱਟ ਜਾਏ, ਜੋੜ ਕੇ ਵੇਖੋ ਜੁੜਦਾ ਨਹੀਂ ਜੁੜੇਗਾ। ਉਹ ਪੱਤੇ ਦੁਆਰਾ ਆਉਣ ਵਾਸਤੇ ਫਿਰ ਸਮਾਂ ਚਾਹੀਦਾ, ਫਿਰ ਨਵੇਂ ਸਿਰੋਂ ਕੁੰਬਲਾਂ ਫੁੱਟਣਗੀਆਂ, ਪੱਤੇ ਲੱਗਣਗੇ, ਹਰਿਆਲੀ ਆਏਗੀ, ਫਿਰ ਉਹ ਵਧੇਗਾ, ਉਹ ਪਲਿਆ। ਇਹ ਪਤਾ ਨਹੀਂ ਫਿਰ ਕਿੰਨੇ ਜਨਮ ਅੱਗੇ ਪੈ ਜਾਏ। ਤਰਬਰ ਬਿਸ਼ੁੰਨੇ ਨੇ ਪਾਤ ਜੁੜਤੇ। ਇੱਥੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸੰਸਾਰ ਵੇਖ ਕੇ ਨਾ ਮੁੜ ਜਾਇਆ ਕਰ, ਇੱਥੇ ਤੇ ਸਿੱਧਾ ਨਿਰੰਕਾਰ ਵੇਖਣ ਆਏ ਹੋ। ਬੜੀ ਭਾਵਨਾ ਚਾਹੀਦੀ ਹੈ, ਬਹੁਤ ਗਹਿਰਾ ਸਬਰ ਸੰਤੋਖ ਚਾਹੀਦਾ। ਤਰਬਰ ਬਿਸ਼ੁੰਨੇ ਨੇ ਪਾਤ ਜੁੜਤੇ, ਜਮ ਗੌਣ ਅਕੇਲੀ, ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਅੱਜ ਮਹਾਰਾਜ ਕਹਿੰਦੇ, ਮੋਹ ਵਾਦ ਅਹੰਕਾਰ ਸਰ ਪਰ ਰੁੰਨਿਆ, ਸੁੱਖ ਨ ਪਾਇਨ ਮੂਲ ਨਾਮ ਵਿਸੁੰਨਿਆ। ਨਾਮ ਤੋਂ ਟੁੱਟੇ ਹੋਏ ਨੂੰ ਸੁੱਖ ਨਹੀਂ ਮਿਲੇਗਾ। ਹੋਰ ਉਦਾਹਰਨ ਸੁਣਿਓ, ਹਜ਼ੂਰ ਕਹਿੰਦੇ, ਸੁੰਦਰ ਸੇਜ ਅਨੇਕ ਰਸ ਸੁੱਖ ਭੋਗਣ ਪੂਰੇ, ਤੇਰੇ ਕੋਲ ਸੋਹਣੇ ਸੋਹਣੇ ਮਖਮਲੀ ਗੱਦੇ ਹੋਣ, ਸੌਣ ਵਾਸਤੇ, ਰਹਿਣ ਵਾਸਤੇ ਮਹੱਲ ਹੋਵੇ, ਏਸੀ ਲੱਗੇ ਹੋਣ, ਦੁਨੀਆਂ ਦੇ ਤਮਾਮ ਸੁੱਖ ਤੂੰ ਭੋਗ ਰਿਹਾ ਹੋਵੇਂ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਛੇ ਸੁੱਖ ਮਾਣ ਦਾ ਕਿਛ ਨਾਹੇ ਬਸੂਰੇ। ਇੱਥੇ ਦੁਨੀਆਂ ਖੜੀ ਹੈ, ਮੈਨੂੰ ਕਿਹੜਾ ਕੋਈ ਫਿਕਰ ਫੱਕ ਹੈ, ਮਨ ਇੱਛੇ ਸੁੱਖ ਮਾਣੀ ਦੇ ਨੇ, ਜੋ ਚਾਹੀਦਾ ਆਪਾਂ ਖਰੀਦ ਲਈਦਾ। ਬੰਦਾ ਜਵਾਨੀ ਵਿੱਚ ਮਨ ਇੱਛੇ ਸੁੱਖ ਮਾਣਦਾ, ਕੋਈ ਫਿਕਰ ਫੱਕਾ ਨਹੀਂ। ਪਰ ਮਹਾਰਾਜ ਨੇ ਕਿਹਾ ਇਸ ਅਵਸਥਾ ਵਿੱਚ ਜੀਣ ਵਾਲਿਆ ਅੱਗੇ ਸੁਣ ਲਈ ਕੀ ਹੋਣਾ, ਮਹਾਰਾਜ ਅੱਗੇ ਕੀ ਹੋਏਗਾ। ਹਜ਼ੂਰ ਕਹਿੰਦੇ, ਗ੍ਰਹਿ ਸੋ ਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਜਿਹੜੀ ਪੰਕਤੀ ਯਾਦ ਹੋਵੇ ਨਾਲ ਪੜਿਆ ਕਰੋ, ਤੁਹਾਡੀ ਹਾਜ਼ਰੀ ਲੱਗਦੀ। ਗ੍ਰਹਿ ਸੋ ਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਬਸੂਰੇ। ਬਿਨ ਹਰ ਨਾਮ ਨ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਮਹਾਰਾਜ ਖੀਰ ਤੇ ਕਹਿੰਦੇ ਨਾਮ ਤੋਂ ਬਗੈਰ ਸ਼ਾਂਤੀ ਨਹੀਂ ਮਿਲਦੀ। ਵੱਡੇ ਵੱਡੇ ਮਹੱਲਾਂ ਵਿੱਚ ਰਹਿਣ ਵਾਲੇ ਲੋਕ ਦੁਖੀ ਨੇ, ਹਾਂ ਬਾਹਰੋਂ ਸੋਹਣੇ ਲੱਗਦੇ ਦੇ ਵਿੱਚ ਕੋਈ ਸ਼ੱਕ ਨਹੀਂ। ਇੱਕ ਐਗਜ਼ਾਮਪਲ ਮਹਾਰਾਜ ਨੇ ਦਿੱਤੀ ਹੈ, ਕਹਿੰਦੇ ਬਾਹਰੋਂ ਬੰਦਾ ਇੰਨਾ ਸੋਹਣਾ ਲੱਗਦਾ, ਅਮੀਰ ਲੱਗਦਾ, ਸ਼ਿੰਗਾਰ ਕੀਤਾ, ਵੇਖਣ ਨੂੰ ਲੱਗਦਾ ਬੜਾ ਸੁਖੀ ਹੋਣਾ, ਮਹਿੰਗਾ ਮੋਬਾਈਲ ਚੁੱਕਿਆ, ਲੱਖਾਂ ਦਾ ਸੋਨਾ ਪਾਇਆ, ਬੰਦਾ ਬੜਾ ਸੁਖੀ ਲੱਗਦਾ। ਤਾਂ ਮਹਾਰਾਜ ਦੀ ਬਾਣੀ ਨੇ ਕਿਹਾ ਪਤਾ ਕਿਸ ਤਰ੍ਹਾਂ ਨੇ, ਮਹਾਰਾਜ ਕਿਸ ਤਰ੍ਹਾਂ ਕਹਿੰਦੇ, ਜਿਵੇਂ ਅੰਦਰੋਂ ਸੜੇ ਹੋਏ ਕੰਨੇ ਬਾਹਰੋਂ ਚਮਕਦੇ ਨੇ। ਕੰਨਾਂ ਸਮਝਦੇ ਹੋ, ਜਿਹਨਾਂ ਕੰਨਿਆਂ ਦੀ ਪਹਿਲਾਂ ਇਹ ਕਈ ਚੀਜ਼ਾਂ ਸਾਨੂੰ ਅੱਗੇ ਸਮਝਾਉਣ ਵਾਸਤੇ ਇਸ ਤਰ੍ਹਾਂ ਰੱਖਣੀਆਂ ਪੈਣਗੀਆਂ। ਗੁਰਦੁਆਰਿਆਂ ਵਿੱਚ ਇੱਕ ਸਮਾਂ ਆਏਗਾ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੁਰਾਤਨ ਆਈਆਂ ਹੋਈਆਂ ਚੀਜ਼ਾਂ ਦਾ ਇੱਕ ਵੱਖਰਾ ਮਿਊਜ਼ੀਅਮ ਕਿਤੇ ਤਿਆਰ ਕਰਨਾ ਪਏਗਾ, ਤਾਂ ਜੋ ਆਉਣ ਵਾਲੇ ਸਮੇਂ ਲੋਕਾਂ ਨੂੰ ਦੱਸਿਆ ਜਾ ਸਕੇ ਆਹ ਚੀਜ਼ ਹੈ। ਤਾਂ ਮਹਾਰਾਜ ਨੇ ਕਿਹਾ ਜਿਵੇਂ ਕੰਨੇ ਨੇ, ਉਹ ਕੰਨ ਕਈ ਵਾਰ ਬਾਹਰੋਂ ਬੜਾ ਚਮਕਦਾ, ਸੋਹਣਾ ਲੱਗਦਾ, ਜਦੋਂ ਉਹਨੂੰ ਭੰਨ ਕੇ ਵੇਖੋਗੇ ਨਾ ਵਿੱਚੋਂ ਕਾਲਕ ਨਿਕਲਦੀ ਹੈ, ਵਿੱਚੋਂ ਸੜਿਆ, ਬਾਹਰੋਂ ਸੋਹਣਾ। ਇੱਦਾਂ ਲੋਕ ਬਾਹਰੋਂ ਸੋਨਾ ਪਹਿਨੀ ਬੈਠੇ ਨੇ, ਬਾਹਰੋਂ ਮਹਿੰਗੇ ਮਹਿੰਗੇ ਮੋਬਾਈਲ ਗੱਡੀਆਂ, ਇੰਜ ਲੱਗਦਾ ਜਿਵੇਂ ਬੰਦਾ ਬੜਾ ਸੁਖੀ ਹੈ। ਹਜ਼ੂਰ ਕਹਿੰਦੇ ਨੇ ਕਿਤੇ ਕੋਲ ਖਲੋ ਕੇ ਦੁੱਖ ਦੀ ਗੰਢ ਖੋਲ ਕੇ ਤਾਂ ਵੇਖ, ਉਹ ਤੇਰੇ ਦੁੱਖ ਥੋੜੇ ਹੋਣਗੇ, ਸਾਹਮਣੇ ਵਾਲਾ ਪੰਡ ਖੋਲ ਕੇ ਰੱਖਦਾ। ਇਹ ਬਾਹਰੋਂ ਸਭ ਕੁਝ ਸੋਹਣਾ ਲੱਗਦਾ, ਅੰਦਰ ਕੰਨੇ ਦੀ ਤਰ੍ਹਾਂ ਸੜਿਆ ਹੋਇਆ ਹੈ, ਬਾਹਰੋਂ ਕੰਨਾ ਚਮਕਦਾ। ਹਜ਼ੂਰ ਨੇ ਕਿਹਾ ਕਬੀਰ ਕੰਚਨ ਕੇ ਕੁੰਡਲ ਬਣੇ, ਉੱਪਰ ਲਾਲ ਜੜਾਓ ਦਿਸੇ ਦਾਦੇ ਕਾਨ ਜਿਉਂ ਜਿਨ ਮਨ ਨਾਹੀ ਨਾਉ। ਮਹਾਰਾਜ ਕਿਉਂ ਹੋਇਆ ਹਾਲ? ਕਹਿੰਦੇ ਨਾਮ ਤੋਂ ਬਗੈਰ, ਨਾਮ ਤੋਂ ਬਗੈਰ ਲੋਕ ਇਸ ਤਰ੍ਹਾਂ ਬਾਹਰੋਂ ਸਭ ਕੁਝ ਹੁੰਦੇ, ਅੰਦਰੋਂ ਸੜੇ ਰਹਿਣਗੇ, ਦੁਖੀ ਰਹਿਣਗੇ। ਜਿਵੇਂ ਕੰਨ ਬਾਹਰੋਂ ਚਮਕਦੇ ਅੰਦਰੋਂ ਭਸਮ ਹੋ ਜਾਂਦਾ, ਅੱਜ ਮਹਾਰਾਜ ਕਹਿੰਦੇ ਨਾਮ ਤੋਂ ਵਿਛੜੇ ਹੋਏ ਸੁੱਖ ਨਹੀਂ ਪਾਉਂਦੇ।
ਮੇਰੀ ਮੇਰੀ ਧਾਰ ਬੰਧਨ ਬੰਧਿਆ।
ਜਿੰਨਾ ਕੁਝ ਬੰਦਾ ਕਹਿੰਦਾ ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ, ਮਾਫ ਕਰਿਓ ਕਾਗਜ਼ੀ ਹੈ ਸਭ ਕੁਝ। ਕਾਗਜ਼ੀ ਦਾ ਭਾਵ ਪਤਾ ਕੀ ਹੈ? ਕਾਗਜ਼ਾਂ ਵਿੱਚ ਹੈ, ਰਜਿਸਟਰੀ ਮੇਰੇ ਨਾਮ ਹੈ, ਪਲਾਟ ਮੇਰੇ ਨਾਮ ਨੇ, ਬੈਂਕ ਵਿੱਚ ਮੇਰੀ ਇੰਨੀ ਵੱਡੀ FDR ਹੈ। ਇੱਕ ਦਿਨ ਅੱਗੇ ਵੀ ਬੇਨਤੀ ਕੀਤੀ, ਅਕਾਊਂਟ ਭਾਵੇਂ 5000 ਦਾ ਹੋਵੇ, ਭਾਵੇਂ 50 ਲੱਖ ਦਾ ਹੋਵੇ, ਜਦੋਂ ਤੁਸੀਂ ਕਲਾਓਗੇ ਇੱਕ ਕੌਲਮ ਵਿੱਚ ਭਰਿਆ ਜਾਂਦਾ, ਬੈਂਕ ਵਾਲਾ ਫਿਲ ਕਰਨ ਲੱਗਿਆਂ ਫਾਰਮ ਇਹ ਗੱਲ ਪੁੱਛਦਾ, ਸਰਦਾਰ ਜੀ ਨੋਮਨੀ ਕਿਹਨੂੰ ਬਣਾਉਣਾ? ਢਿੱਲੇ ਜਿਹੇ ਮੂੰਹ ਨਾਲ ਤੁਸੀਂ ਉਹਨੂੰ ਪੁੱਛੋ ਜੀ ਇਹ ਲਿਖਣਾ ਕੋਈ ਜ਼ਰੂਰੀ ਹੈ, ਰਹਿਣ ਦਿਓ ਇਹਨੂੰ। ਉਹ ਕਹੇਗਾ ਬਹੁਤ ਜ਼ਰੂਰੀ ਹੈ। ਫਿਰ ਬੈਂਕ ਵਾਲੇ ਤੋਂ ਪੁੱਛਿਓ ਕਿਉਂ ਜ਼ਰੂਰੀ ਹੈ? ਉਹ ਸਾਫ਼ ਸ਼ਬਦਾਂ ਵਿੱਚ ਕਹਿੰਦਾ, ਸਰਦਾਰ ਜੀ ਕੌਂਟ ਘਲਾ ਰਹੇ ਹੋ, ਖੁਦਾ ਨਾ ਖਾਸਤਾ ਕਿਤੇ ਮੌਤ ਹੋ ਜਾਏ, ਪੈਸੇ ਕਿਹਨੂੰ ਦੇਣੇ ਨੇ? ਇਹਦਾ ਮਤਲਬ ਕਾਗਜ਼ੀ ਹੈ, ਮਰਨ ਤੋਂ ਬਾਅਦ ਕਿਸੇ ਹੋਰ ਦੇ ਨਾਮ ਹੋ ਜਾਣਗੇ। ਹਜ਼ੂਰ ਨੇ ਕਿਹਾ ਮੇਰੀ ਮੇਰੀ ਤਾਰ ਬੰਧਨ ਬੰਧਿਆ। ਐਵੇਂ ਬੰਨਿਆ ਜਾ ਰਿਹਾ ਤੂੰ, ਇਹ ਕਾਗਜ਼ੀ ਹੈ ਸਭ ਕੁਝ। ਜੇ ਛੁੱਟਣਾ ਚਾਹੁੰਦੇ ਤਾਂ ਦੇਣ ਵਾਲੇ ਦਾਤੇ ਨੂੰ ਜ਼ਰੂਰ ਚੇਤੇ ਕਰਕੇ ਕਹਿ ਸਤਨਾਮ ਸ੍ਰੀ ਵਾਹਿਗੁਰੂ, ਫਿਰ ਛੁੱਟ ਜਾਏਗਾ। ਨਹੀਂ ਤਾਂ ਹਜ਼ੂਰ ਨੇ ਇਸ ਤਰ੍ਹਾਂ ਦੇ ਵੀ ਸ਼ਬਦ ਕਹਿ ਸੁਣਿਓ, ਕਹਿੰਦੇ ਰਾਜ ਮਿਲਕ ਜੋਬਨ ਗ੍ਰਹਿ ਸ਼ੋਭਾ ਰੂਪ ਬੰਤ ਜਵਾਨੀ। ਸਿੱਧੇ ਅਰਥ ਨੇ, ਕਰਨ ਦੀ ਲੋੜ ਨਹੀਂ ਹੈ। ਰਾਜ ਭਾਗ ਮਿਲ ਜਾਏ, ਮਿਲਕ ਦਾ ਅਰਥ ਹੈ ਤੇਰੇ ਕੋਲ ਮਲਕੀਅਤ ਹੋਵੇ, ਬਹੁਤ ਵੱਡੀ ਜਾਇਦਾਦ ਹੋਵੇ ਤੇਰੇ ਕੋਲ, ਜੋਬਨ ਹੋਵੇ ਜਵਾਨੀ ਵੀ ਹੋਵੇ, ਕਿਉਂਕਿ ਸੰਸਾਰ ਦੇ ਸੁੱਖ ਤਾਂ ਜਵਾਨੀ ਵਿੱਚ ਹੀ ਭੋਗਦਾ ਨਾ ਬੰਦਾ। ਰਾਜ ਮਿਲਕ ਜੋਬਨ ਗ੍ਰਹਿ ਸ਼ੋਭਾ, ਤੇਰੇ ਘਰ ਦੀਆਂ ਵਡਿਆਈਆਂ ਲੋਕਾਂ ਵਿੱਚ ਹੋਣ, ਰੂਪ ਬੰਤ ਜਵਾਨੀ ਸੋਹਣਾ ਹੋਵੇ, ਜਵਾਨੀ ਹੋਵੇ, ਲੱਖ ਦਰਬ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਬਹੁਤ ਦਰਬ ਲੱਖ ਲੈ ਆਨੀ। ਉੱਥੇ ਮਹਾਰਾਜ ਨੇ ਕਿਹਾ ਬਹੁਤ ਤੇਰੇ ਕੋਲ ਧਨ ਹੋਵੇ, ਬਹੁਤ ਦਰਬ
ਹਸਤੀ ਅਰ ਘੋੜੇ ਲਾਲ ਲਾਖ ਬੈਨੀ। ਇਹਦਾ ਅਰਥ ਪਤਾ ਕੀ? ਬੰਦਾ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਬੈ ਲਈ ਹੈ ਜ਼ਮੀਨ, ਬੈ ਬੈ ਦਾ ਭਾਵ ਕੀ ਹੈ? ਸਿੱਧਾ ਮੁੱਲ ਲਈ ਹੈ, ਮੈਨੂੰ ਕੋਈ ਪਿਤਾ ਪੁਰਖ ਹੀ ਨਹੀਂ ਮਿਲੀ, ਮੈਂ ਕਿਸੇ ਕੋਲ ਉੱਦਾਂ ਨਹੀਂ ਖੋਈ, ਇਹ ਬੈ ਲਈ ਹੈ, ਭਾਵ ਪੈਸੇ ਤਾਰੇ ਨੇ ਮੈਂ। ਹਜ਼ੂਰ ਕਹਿੰਦੇ ਕਿੱਡਾ ਵੱਡਾ ਦਾਵਾ ਕਰੇ ਮੇਰੀ ਬੈ ਖਰੀਦੀ ਹੋਈ ਹੈ। ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲੱਖ ਬੈ ਅੰਨੀ, ਅੱਗੇ ਦਰਗਾਹ ਕਾਮ ਨ ਆਵੇ ਛੋੜ ਚੱਲੇ ਅਭਿਮਾਨੀ। ਅੱਗੇ ਦਰਗਾਹ ਵਿੱਚ ਨਹੀਂ ਜਾਣਾ, ਇੱਥੇ ਸਭ ਕੁਝ ਅਭਿਮਾਨੀ ਆ, ਤੂੰ ਛੱਡ ਜਾਏਗਾ। ਤੇ ਮਹਾਰਾਜ ਇਸ ਸ਼ਬਦ ਵਿੱਚ ਅਖੀਰ ਵਿੱਚ ਜਾ ਕੇ ਬੜੇ ਪਿਆਰ ਨਾਲ ਸਾਨੂੰ ਕਹਿੰਦੇ, ਕਹਿੰਦੇ ਸੰਤ ਸੱਜਣ, ਉਹ ਪਿਆਰ ਵਾਲਿਓ ਸੰਤ ਸੱਜਣ ਸੁਣੋ ਸਭ ਮੀਤਾ। ਉਹ ਗੁਰੂ ਪਿਆਰ ਵਾਲਿਓ ਸੱਜਣੋ ਸੰਤ ਜਨੋ, ਉਹ ਮੇਰੇ ਮਿੱਤਰੋ, ਮਹਾਰਾਜ ਕੀ ਕਹਿਣਾ ਚਾਹੁੰਦੇ ਹੋ? ਸੰਤ ਸੱਜਣ ਸੁਣੋ ਸਭ ਮੀਤਾ, ਝੂਠਾ ਏ ਪਾ ਸਾਰਾ ਮੇਰੀ ਮੇਰੀ ਕਰ ਕਰ ਬੰਦ। ਹਜ਼ੂਰ ਕਹਿੰਦੇ ਇਹ ਐਵੇਂ ਮੇਰੀ ਮੇਰੀ ਕਰਕੇ ਵੱਜੇ ਜਾ ਰਹੇ ਹੋ, ਇਹ ਸਭ ਕੁਝ ਝੂਠਾ ਪਾਸਾਰਾ ਹੈ। ਜਿਹਨੂੰ ਅੱਜ ਹਜ਼ੂਰ ਕਹਿੰਦੇ ਮੇਰੀ ਮੇਰੀ ਤਾਰ ਬੰਧਨ ਬੰਦੇ ਆ, ਮਹਾਰਾਜ ਕੋਈ ਛੁੱਟਣ ਦਾ ਤਰੀਕਾ ਹੈ? ਤਾਂ ਫਿਰ ਹਜ਼ੂਰ ਉਹ ਸ਼ਬਦ ਵਿੱਚ ਰਹਾਉ ਬੰਦ ਵਿੱਚ ਕਹਿੰਦੇ, ਉੱਠਦਿਆਂ ਬਹਿੰਦਿਆਂ ਸੁੱਤਿਆਂ ਕਿਰਤ ਕਰਦਿਆਂ ਇੱਕ ਕੰਮ ਕਰ ਲਿਆ ਕਰ, ਜਾਂ ਤੂੰ ਬੰਧਨ ਵਿੱਚ ਨਹੀਂ ਵੱਜਿਆ ਜਾਏਗਾ। ਮਹਾਰਾਜ ਉਹ ਕੀ? ਚਿੱਤ ਜੋੜ ਕੇ ਕਹਿ ਦਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਇੱਕ ਐਗਜ਼ਾਮਪਲ ਤੁਹਾਡੇ ਕੰਮ ਆਏਗੀ। ਜਿਹੜਾ ਬੰਦਾ ਸ਼ਰਾਬੀ ਕੋਈ ਠੇਕੇ ਦੇ ਸਾਹਮਣੇ ਖੜਾ ਨਾ, ਉਹ ਪਤਾ ਕਿਉਂ ਖਲੋਤਾ? ਉਹ ਚਾਹੁੰਦਾ ਕਿ ਇੱਥੋਂ ਮੈਂ ਬੋਤਲ ਲਵਾਂ ਪਾਣੀ ਦੀ, ਤੇ ਸ਼ਰਾਬ ਪੀ ਕੇ ਕਰਨਾ ਕੀ ਚਾਹੁੰਦਾ? ਕੁਝ ਸਮੇਂ ਵਾਸਤੇ ਮੈਨੂੰ ਸੰਸਾਰ ਭੁੱਲੇ, ਗਮ ਭੁੱਲ ਜਾਏ, ਪੀਣ ਤੋਂ ਬਾਅਦ ਉਹ ਖੁਸ਼ੀ ਮਹਿਸੂਸ ਕਰਦਾ। ਉਹਦਾ ਰੀਜ਼ਨ ਕੀ ਹੈ? ਉਹਨੂੰ ਬਹੁਤ ਕੁਝ ਭੁੱਲ ਜਾਂਦਾ ਨਸ਼ੇ ਵਿੱਚ, ਉਹਦੀ ਬੁੱਧੀ ਦਿਮਾਗ ਸੌਂ ਜਾਂਦਾ, ਔਰ ਜਦੋਂ ਉਹਨੂੰ ਸੰਸਾਰ ਨਸ਼ੇ ਤੋਂ ਬਾਅਦ ਭੁੱਲਦਾ ਤੇ ਖੁਸ਼ੀ ਮਹਿਸੂਸ ਕਰਦਾ, ਕੁਝ ਘੰਟਿਆਂ ਬਾਅਦ ਉਤਰਦੀ ਹੈ, ਫਿਰ ਅਤਿਅੰਤ ਦੁਖੀ ਹੁੰਦਾ। ਇਹਦਾ ਮਤਲਬ ਸੰਸਾਰ ਭੁੱਲਣ ਵਿੱਚ ਖੁਸ਼ੀ ਹੈ, ਕੁਝ ਭੁਲਾ ਕੇ ਆਨੰਦ ਲੈਣਾ ਚਾਹੁੰਦਾ। ਮੇਰੇ ਗੁਰੂ ਨੇ ਕਿਹਾ ਸੱਜਣਾ ਇਹ ਤਾਂ ਝੂਠਾ ਨਸ਼ਾ, ਇਹ ਤੇ ਤੈਨੂੰ ਬੇਕਾਰੀ ਵੀ ਕਰ ਸਕਦਾ, ਇਹ ਤੇ ਤੇਰੇ ਭੁੱਲੇ ਹੋਏ ਗਮ ਜਾਗਣ ਤੋਂ ਬਾਅਦ ਹੋਰ ਵਧਾ ਦੇਗਾ। ਜਾਂ ਮੈਂ ਤੈਨੂੰ ਇੱਕ ਜੁਗਤ ਦੱਸਾਂ, ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਕੁਝ ਪਲ ਗੁਰੂ ਗੁਰੂ ਜਪਿਆ ਕਰ, ਗੁਰੂ ਦੀ ਬਾਣੀ ਨਾਲ ਚਿੱਤ ਜੋੜ, ਤੈਨੂੰ ਇੱਕ ਦੋ ਘੰਟਿਆਂ ਵਾਸਤੇ ਸੰਸਾਰ ਵਿਸਰ ਜਾਏ, ਔਰ ਚੇਤੇ ਰੱਖੀ ਉਹ ਨਸ਼ਾ ਤੇ ਉੱਤਰ ਜਾਂਦਾ। ਆ ਉਤਰੇਗਾ ਨਹੀਂ, ਇਹ ਤੈਨੂੰ ਲੋਕ ਵਿੱਚ ਵੀ ਆਨੰਦ ਦੇਗਾ, ਪਰਲੋਕ ਵੀ ਸਵਾਰ ਦੇਗਾ। ਪਰ ਕੋਈ ਭੁੱਲ ਕੇ ਵੇਖੇ, ਪਰ ਜੇ ਆਪਾਂ ਭੁੱਲਣਾ ਹੀ ਨਹੀਂ, ਬਾਣੀ ਦੇ ਨੇਮ ਦਾ ਭਾਵ ਇਹ ਹੈ, ਹੋਰ ਕੋਈ ਫਾਰਮੈਲਿਟੀ ਨਹੀਂ ਹੈ ਕਿ ਫਾਰਮੈਲਿਟੀ ਕਰਨੀ ਇਸ ਤਰ੍ਹਾਂ ਬਾਣੀ ਪੜ, ਭਾਵ ਇਹ ਹੈ ਜਦੋਂ ਬਾਣੀ ਪੜ੍ਹੀਏ ਅੰਮ੍ਰਿਤ ਵੇਲੇ ਸੰਸਾਰ ਭੁੱਲ ਜਾਏ ਕੁਝ ਪਲਾਂ ਲਈ। ਉਹ ਸਿੱਖਾ 24 ਮਿੰਟਾਂ ਵਾਸਤੇ ਜਪਜੀ ਸਾਹਿਬ ਪੜ੍ਹ ਕੇ ਸੰਸਾਰ ਭੁੱਲ ਕੇ ਵੇਖ, ਜਾਂ ਤੇਰੇ 24 ਘੰਟਿਆਂ ਦੀ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਲੈ ਲੈਣਗੇ। ਤੂੰ 24 ਮਿੰਟ ਤੇ ਗੁਰੂ ਨੂੰ ਮਨ ਦੇ ਕੇ ਦੇਖ, ਤੇਰੇ 24 ਘੰਟੇ ਦੀ ਜ਼ਿੰਮੇਵਾਰੀ ਗੁਰੂ ਦੀ ਹੋਏਗੀ, ਤੇ ਤੂੰ ਕੋਈ ਬੁਰਾ ਕਰਮ ਨਹੀਂ ਹੋਏਗਾ। ਅੱਜ ਮਹਾਰਾਜ ਬਖਸ਼ਿਸ਼ ਕਰਦੇ, ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਚਿੱਤ ਜੋੜ, ਔਰ ਨਹੀਂ ਤੇ ਫਿਰ ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਇਹਨਾਂ ਮਾਇਆ ਦੇ ਧੰਦਿਆਂ ਵਿੱਚ ਨਰਕ ਸੁਰਗ ਵਿੱਚ ਆਉਣਾ ਜਾਣਾ ਰਹੇਗਾ, ਦੁੱਖ ਤੇ ਸੁੱਖ ਰਹੇਗਾ, ਫਿਰ ਸੰਸਾਰ ਦੇ ਇਹ ਦੁੱਖ ਗਮ ਰਹਿਣਗੇ। ਜੇ ਤੂੰ ਬਚਣਾ ਚਾਹੁੰਦਾ ਫਿਰ ਉਹਦਾ ਧਿਆਨ ਧਰਕੇ ਜਪ, ਉਹਨੂੰ ਅਰਧਿਆ ਕਰ।
ਸੋਦਤ ਸੋਦਤ ਸੋਦ ਤਤ ਵਿਚਾਰਿਆ।
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਇਹ ਤਤ ਹੈ, ਸੋਦਤ ਸੋਦਤ ਸੋਦ, ਤਿੰਨ ਵਾਰ ਕਿਹਾ, ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਬਿਲਕੁਲ ਵਿਚਾਰ ਕਰ ਲਈ, ਬਿਲਕੁਲ ਸੋਧ ਸੋਧ ਕੇ ਇੱਕ ਤੱਤ ਸੰਸਾਰ ਨੂੰ ਦੱਸਿਆ ਜਾ ਰਿਹਾ। ਇੱਕ ਕੀਮਤੀ ਗੱਲ ਦੁਨੀਆਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੱਸ ਰਹੇ ਹਨ, ਸੰਸਾਰ ਦੇ ਲੋਕੋ, ਇਹ ਮੈਂ ਸੋਧ ਸੋਧ ਕੇ ਇੱਕ ਤੱਤ ਕੱਢਿਆ ਤੇ ਤੁਹਾਨੂੰ ਇਹ ਗੱਲ ਦੱਸ ਰਿਹਾ।
ਨਾਮ ਬਿਨਾ ਸੁਖ ਨਾਹੇ ਸਰ ਪਰ ਹਾਰਿਆ।
ਜੋ ਕਹਿੰਦੇ ਨਾਮ ਤੋਂ ਬਗੈਰ ਸੁਖ ਨਹੀਂ, ਇਹ ਤੱਤ ਹੈ, ਇਹ ਖੋਜ ਕੇ ਇੱਕ ਰਿਸਰਚ ਕੀਤੀ ਹੈ, ਨਾਮ ਤੋਂ ਬਗੈਰ ਤੁਹਾਨੂੰ ਸੁੱਖ ਨਹੀਂ ਮਿਲੇਗਾ। ਸਰ ਪਰ ਹਾਰਿਆ ਦਾ ਅਰਥ ਅੰਤ ਨੂੰ ਜ਼ਰੂਰੀ ਬੰਦਾ ਹਾਰ ਜਾਏਗਾ, ਭਾਵੇਂ ਕਿੰਨਾ ਕੁਝ ਵੀ ਹੋਵੇ, ਨਾਮ ਤੋਂ ਬਗੈਰ ਇਹ ਬੰਦੇ ਤੂੰ ਹਾਰ ਜਾਏਗਾ, ਦੁੱਖ ਪਾਏਗਾ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰ, ਇਹ ਨਾਮ ਤੱਤ ਹੈ। ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਿਓ, ਬੰਦਾ ਸੁੱਖ ਖੋਜਦਿਆਂ ਖੋਜਦਿਆਂ ਚਾਹੁੰਦਾ ਕਿ ਮੈਂ ਕਿਸੇ ਤਰ੍ਹਾਂ ਸੁੱਖ ਲਵਾਂ ਅਤੇ ਵਿਦੇਸ਼ਾਂ ਵਿੱਚ ਹੋਣਾ ਉੱਧਰ ਨੂੰ ਭੱਜਦੇ ਹਾਂ, ਜਾਂ ਭੁਲੇਖਾ ਰਹਿੰਦਾ ਜਿੰਨਾ ਪੈਸਾ ਹੋਏਗਾ ਉਨਾ ਆਉਣ ਵਾਲੇ ਫਿਊਚਰ ਵਿੱਚ ਸੁੱਖ ਹੋਏਗਾ। ਤਾਂ ਹਜ਼ੂਰ ਨੇ ਦੋਵੇਂ ਚੀਜ਼ਾਂ ਰੱਦ ਕਰ ਦਿੱਤੀਆਂ, ਕਹਿਣ ਲੱਗੇ ਗਲਤ ਰਸਤੇ ਤੁਰ ਪਏ। ਜਿਨ੍ਹਾਂ ਕੋਲ ਬਹੁਤਾ ਧਨ ਹੈ ਉਹਨਾਂ ਨੂੰ ਪੁੱਛ ਕੇ ਵੇਖ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਮਹਾਰਾਜ ਜੀ ਫਿਰ ਤਾਂ ਹਜ਼ੂਰ ਨੇ ਕਿਹਾ ਨਾ ਬਹੁਤਾ ਧਨ ਇਕੱਠਾ ਕਰਨ ਵਿੱਚ ਸੁੱਖ ਹੈ, ਨਾ ਕੋਈ ਧਰਤੀ ਬਦਲ ਕੇ ਹੋਰ ਕਿਸੇ ਧਰਤੀ ਤੇ ਸੁੱਖ ਹੈ। ਲੋਕ ਵੱਡੇ ਦੇਸ਼ਾਂ ਵਿੱਚ ਜਾ ਕੇ ਵੀ ਸੁਸਾਈਡ ਕਰਦੇ ਨੇ, ਭਲਿਆ ਸੁੱਖ ਇੱਕੋ ਜਗ੍ਹਾ ਤੇ ਆ। ਜਿਸ ਹਾਲਾਤ ਵਿੱਚ ਤੂੰ ਬੈਠੇ ਉਹਨਾਂ ਹਾਲਾਤਾਂ ਨਾਲ ਮਨ ਨੂੰ ਸਹਿਮਤ ਕਰ ਔਰ ਚਿੱਤ ਜੋੜ ਕੇ ਕਹਿ ਸਤਨਾਮ ਸ੍ਰੀ ਵਾਹਿਗੁਰੂ। ਹਜ਼ੂਰ ਨੇ ਬਚਨ ਕਿਹਾ ਸੁੱਖ ਨਾ ਹੀ ਬਹੁਤੇ ਧਨ ਖੱਟੇ, ਸੁੱਖ ਨਾ ਹੀ ਭੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ। ਫਿਰ ਸੁੱਖ ਕਿੱਥੇ? ਹਜ਼ੂਰ ਕਹਿੰਦੇ ਸਰਬ ਸੁੱਖਾਂ ਹਰ ਹਰ ਗੁਣ ਗਾਏ। ਸਾਰੇ ਸੁੱਖ ਨੇ ਵਾਹਿਗੁਰੂ ਗਾਣ ਵਿੱਚ, ਉਹਨੂੰ ਚਿੱਤ ਜੋੜ ਕੇ ਜਪਿਆ ਕਰ। ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਕਿਰਤ ਕਰਦਿਆਂ ਚਿੱਤ ਲਾ। ਤਾਂਹੀਓ ਹਜ਼ੂਰ ਨੇ ਕਿਹਾ ਕਾਹੇ ਏਕ ਬਿਨਾ ਚਿੱਤ ਲਾਈਐ, ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਐ। ਜੇ ਆਪਾਂ ਸੁੱਖ ਲੈਣਾ ਚਾਹੁੰਦੇ ਫਿਰ ਇੱਕ ਵਾਰ ਮਨ ਨੂੰ ਪੜਾਓ, ਮਨਾ ਐਵੇਂ ਚਿੱਤ ਲਾ ਕੇ ਤੜਫਣਾ, ਹਾਏ ਮੇਰਾ ਉਹ ਨਾ ਘਟ ਜਾਏ, ਆਹ ਨਾ ਚਲਾ ਜਾਏ, ਆਹ ਨਾ ਹੋ ਜਾਏ। ਚਿੱਤ ਜੋੜ ਉਸ ਵਾਹਿਗੁਰੂ ਦੇ ਨਾਮ ਨਾਲ, ਮਨ ਨੂੰ ਸਮਝਾਇਆ ਕਰ। ਕਾਹੇ ਏਕ ਬਿਨਾ ਚਿੱਤ ਲਾਈਐ, ਕਾਹੇ ਏਕ ਬਿਨਾ ਚਿੱਤ ਲਾਈਐ, ਏਕ ਬਿਨਾ ਚਿੱਤ ਲਾਈਐ, ਕਾਹੇ ਏਕ ਬਿਨਾ ਚਿੱਤ ਲਾਈਐ, ਏਕ ਬਿਨਾ ਚਿੱਤ ਲਾਈਐ, ਕਾਹੇ ਇੱਕ ਬਿਨਾ ਚਿੱਤ ਲਾਈਐ, ਕਾਹੇ ਇੱਕ ਬਿਨਾ ਉਠਤ ਬੈਠਤ ਸੋਵਤ ਜਾਗਤ, ਉਠਤ ਬੈਠਤ ਸੋਵਤ ਜਾਗਤ, ਉਠਤ ਬੈਠਤ ਸੋਵਤ, ਉਠਤ ਬੈਠਤ ਸਦਾ ਸਦਾ ਹਰ ਧਿਆਈਐ। ਕਾਹੇ ਏਕ ਬਿਨਾ ਚਿੱਤ ਲਾਈਐ, ਸਦਾ ਸਦਾ ਹਰ ਧਿਆਈਐ, ਕਾਹੇ ਏਕ ਬਿਨਾ ਚਿੱਤ ਲਾਈਐ, ਸਦਾ ਸਦਾ ਹਰ ਵਾਹਿਗੁਰੂ, ਸਦਾ ਸਦਾ ਹਰ ਕਿਉਂਕਿ ਇੱਕ ਤੋਂ ਬਗੈਰ ਜਿਹੜਾ ਥਿੜਕ ਜਾਏਗਾ, ਮੂਲ ਹੈ ਸਾਡਾ ਇੱਕ, ਜਦੋਂ ਕੋਈ ਮੂਲ ਨਾਲੋਂ ਟਾਹਣੀ ਟੁੱਟ ਜਾਏ ਨਾ ਜੜ੍ਹ ਨਾਲੋਂ, ਉਹ ਸੁੱਕਣੀ ਸ਼ੁਰੂ ਹੋ ਜਾਂਦੀ ਹੈ, ਉਹਦੇ ਪੱਤੇ ਸੁੱਕ ਜਾਂਦੇ ਨੇ। ਸੁੱਕੇ ਹੋਏ ਦਾ ਕੋਈ ਬਾਲੀ ਵਾਰਸ ਨਹੀਂ, ਮਾੜੀ ਜੇ ਹਵਾ ਚੱਲੇਗੀ ਪੱਤਾ ਟੁੱਟ ਜਾਏਗਾ, ਜਿਹੜਾ ਟਾਹਣੀ ਨਾਲੋਂ ਟੁੱਟ ਜਾਏ ਉਹ ਗੰਦਗੀ ਵਿੱਚ ਗਰਕ ਹੋ ਜਾਂਦਾ, ਜਿੱਧਰ ਦੀ ਹਵਾ ਚੱਲੇ ਉੱਧਰ ਨੂੰ ਉੜ ਜਾਂਦਾ। ਉਹ ਭਲਿਆ ਗੁਰੂ ਦੇ ਸਿੱਖਾਂ, ਗੁਰੂ ਦਾ ਸ਼ਬਦ ਤੇਰਾ ਮੂਲ ਹੈ, ਕਿਤੇ ਗੁਰੂ ਨਾਲੋਂ ਨਾ ਟੁੱਟ ਜਾਈ। ਜਿਹੜਾ ਮੂਲ ਨਾਲ ਜੁੜਿਆ ਰਹਿੰਦਾ ਉਹ ਹਰਿਆ ਭਰਿਆ ਰਹਿੰਦਾ। ਆਪਾਂ ਇੱਕ ਮੂਲ ਨਾਲੋਂ ਟੁੱਟ ਕੇ ਦੁਖੀ ਹੋਵਾਂਗੇ, ਮਾਫ ਕਰਿਓ, ਅੱਜ ਸੰਸਾਰ ਦੇ ਸਾਡੇ ਦੁੱਖਾਂ ਦਾ ਕਾਰਨ ਹੀ ਮੂਲ ਨਾਲੋਂ ਟੁੱਟਣਾ। ਇਹ ਨਹੀਂ ਕਿ ਅਨਪੜ੍ਹ ਲੋਕ ਦੁਖੀ ਨੇ, ਮਾਫ ਕਰਿਓ, ਆਪਾਂ ਪੜ੍ਹੇ ਲਿਖੇ ਜ਼ਿਆਦਾ ਦੁਖੀ ਹਾਂ, ਕਿਉਂਕਿ ਵਹਿਮ ਭਰਮ ਜੋ ਜ਼ਿਆਦਾ ਪੈ ਗਏ। ਪੜ੍ਹੇ ਲਿਖੇ ਬੰਦੇ ਨਾਰੀਅਲ ਤਾਰਦੇ ਮਿਲਣਗੇ ਤੁਹਾਨੂੰ ਪਾਣੀ 'ਚ, ਬੜੀ ਨਿਰਾਸ਼ਤਾ ਹੁੰਦੀ। ਉਹ ਗੁਰੂ ਦੇ ਸਿੱਖਾਂ, ਤੂੰ ਅੰਮ੍ਰਿਤ ਵੇਲੇ ਜਿਨ੍ਹਾਂ ਹੱਥਾਂ ਵਿੱਚ ਗੁਟਕਾ ਲੈ ਕੇ ਜਪਜੀ ਸਾਹਿਬ ਪੜ੍ਹਦੇ, ਜਿਹੜੇ ਹੱਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਜੋੜਦੇ, ਜਿਹੜਾ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਚੁਕਾਉਂਦੇ, ਹੱਥ ਜੋੜ ਕੇ ਲੰਬੀਆਂ ਅਰਦਾਸਾਂ ਕਰਨ ਵਾਲਿਆ, ਤੇਰੀ ਅਰਦਾਸ ਤੇ ਗੁਰੂ ਨੇ ਚਿੱਤ ਵਿੱਚ ਧਾਰੀ ਹੋਵੇ ਤੇ ਉਹਦੇ ਸੁਣ ਲੈਣੀ ਸੀ, ਪਰ ਸੁਣੀ ਤਾਂ ਨਹੀਂ ਜਾਂਦੀ। ਕਿਉਂ? ਇੱਕ ਪਾਸੇ ਇੱਥੇ ਅਰਦਾਸ ਕਰਨਾ, ਦੂਜੇ ਪਾਸੇ ਭਰੋਸਾ ਨਗਾਂ ਤੇ ਚੱਲ ਰਿਹਾ, ਕੰਮ ਹੀ ਨਗ ਨਾਲ ਹੈ। ਮਾਫ ਕਰਿਓ, ਗੁੱਸਾ ਨਾ ਕਰਿਓ, ਇਹ ਗੱਲ ਸੱਚਾਈ ਹੈ। ਜਿਹੜਾ ਪਹਿਰੇਦਾਰ ਧੀਮੀ ਆਵਾਜ਼ ਵਿੱਚ ਹੋਕਾ ਦੇਵੇ, ਇਹਦਾ ਮਤਲਬ ਬੇਈਮਾਨ ਹੈ, ਉਹ ਚਾਹੁੰਦਾ ਚੋਰੀ ਹੋ ਜਾਏ। ਜਿਹੜਾ ਪ੍ਰਚਾਰਕ ਗਲਤ ਦਿਸ਼ਾ ਵਿੱਚ ਕਹਿ ਕੇ ਡਰ ਲੱਗਦਾ ਇਹ ਗੱਲ ਨਾ ਕਵੇ, ਇਹਦਾ ਮਤਲਬ ਚੋਰੀ ਹੋਣ ਦਾ ਉਹ ਇੱਛਕ ਹੈ। ਹੋ ਜਾ ਚੋਰੀ, ਨਹੀਂ ਉਹ ਗੁਰੂ ਦਿਆ ਸਿੱਖਾ ਤੇਰੀ ਚੋਰੀ ਨਾ ਹੋ ਜਾ ਕਿਤੇ। ਜਿਨ੍ਹਾਂ ਹੱਥਾਂ ਵਿੱਚ ਕਲਗੀਆਂ ਵਾਲੇ ਨੇ ਕੜਾ ਪਵਾ ਦਿੱਤਾ ਉੱਥੇ ਹੁਣ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਜਪਜੀ ਸਾਹਿਬ ਪੜ੍ਹਨ ਵਾਲਿਆ, ਹੁਣ ਤੇਰੇ ਅੰਦਰ ਭਰਮ ਨਹੀਂ ਸੀ ਰਹਿਣਾ ਚਾਹੀਦਾ। ਤੂੰ ਬੱਚੇ ਬੱਚੀਆਂ ਦਾ ਰਿਸ਼ਤਾ ਕਰੇ ਤੇ ਮੰਗਲੀਕ ਨਾ ਵੇਖੇ, ਤੂੰ ਟੇਵੇ ਨਾ ਕਲਾਏ, ਤੂੰ ਗੰਢ ਮੂਲ ਨਾ ਵੇਖੇ। ਜੇ ਇਹ ਸਭ ਕੁਝ ਵੇਖ ਰਿਹਾ ਇਹਦਾ ਮਤਲਬ ਮੂਲ ਨਾਲੋਂ ਟੁੱਟ ਗਏ। ਹੁਣ ਕੋਈ ਬਾਲੀ ਵਾਰਸ ਨਹੀਂ, ਸੁੱਕ ਜਾਓਗੇ, ਟੁੱਟ ਜਾਓਗੇ, ਫਿਰ ਦੁੱਖ ਹੀ ਦੁੱਖ ਨੇ। ਇੱਕ ਬੱਚੀ ਪੜ੍ਹੀ ਲਿਖੀ ਜੋਬ ਕਰੇ ਬੈਂਕ ਵਿੱਚ, ਉਹਨਾਂ ਦਾ ਰਿਸ਼ਤਾ ਹੋ ਗਿਆ ਗੁਰਦੁਆਰੇ ਬਹਿ ਕੇ। ਗੁਰਸਿੱਖ ਗੁਰਦੁਆਰੇ ਵਿੱਚ ਕਰਦੇ ਨੇ, ਚੰਗੀ ਗੱਲ ਹੈ, ਗੁਰੂ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਰਨਾ ਚਾਹੀਦਾ। ਰਿਸ਼ਤਾ ਹੋ ਗਿਆ ਤਾਂ 2-3 ਮਹੀਨੇ ਬਾਅਦ ਫੋਨ ਆਉਂਦਾ ਉਹਨਾਂ ਦੇ ਘਰੋਂ। ਉਹ ਲੜਕੀ ਕਹਿੰਦੀ ਬਾਬਾ ਜੀ ਮੇਰੇ ਪੇਰੈਂਟਸ ਨੂੰ ਸਮਝਾਓ। ਪੁੱਛਿਆ ਕੀ ਹੋਇਆ ਬੇਟਾ? ਕਹਿੰਦੀ ਹੋਣਾ ਕੀ ਹੈ, ਦੇਖੋ ਜੀ ਅਰਦਾਸ ਉੱਥੇ ਗੁਰਦੁਆਰਾ ਸਾਹਿਬ ਤੁਸੀਂ ਕੀਤੀ ਸੀ, ਰਿਸ਼ਤਾ ਹੋਇਆ ਤਾਂ ਹੁਣ ਮੇਰੀ ਡੇਟ ਆਫ ਬਰਥ ਜਿਹੜੀ ਹੈ, ਜਨਮ ਦੀ ਤਰੀਕ, ਨਾਮ ਕਿਤੇ ਉਹ ਲੜਕੇ ਦੀ ਭੂਆ ਲੈ ਗਈ, ਉਹਨੇ ਅੱਗੇ ਦਿਖਾਤਾ। ਮਾਫ ਕਰਿਓ, ਕਈ ਵਾਰ 2 ਪਰਿਵਾਰ ਸਹਿਮਤ ਨੇ ਵਿੱਚ ਭੂਆ ਮਾਸੀਆਂ ਪੰਗਾ ਪਾ ਦੇਣੀਆਂ। ਉਹ ਭੂਆ ਲੈ ਗਈ ਡੇਟ ਆਫ ਬਰਥ, ਨਾਮ ਉਹਨੇ ਕਲਾ ਲਿਆ ਕਿਤੇ। ਉਹ ਜੀ ਕਿੱਥੇ ਕਰਨ ਲੱਗੇ ਹੋ? ਲੜਕੀ ਤੇ ਮੰਗਲੀਕ ਹੈ, ਫਲਾਨੀ ਜਗ੍ਹਾ ਤੇ ਮੰਗਲੀਕ ਦਾ ਹੋਇਆ ਸੀ, ਐਕਸੀਡੈਂਟ ਹੋ ਗਿਆ, ਲੱਤਾਂ ਟੁੱਟ ਗਈਆਂ, ਉਹ ਕੁਝ ਹੋ ਗਿਆ, ਕਲੇਸ਼ ਪੈ ਗਿਆ, ਦੋਵਾਂ ਪਰਿਵਾਰਾਂ ਦਾ ਰਿਸ਼ਤਾ ਟੁੱਟਣ ਤੇ ਆ ਗਿਆ। ਫਿਰ ਉਹ ਪਰਿਵਾਰ ਭਾਵੇਂ ਲੜਕੀ ਵਾਲੇ ਵੀ ਨਹੀਂ ਸੀ ਮੰਨਦੇ, ਲੜਕੇ ਵਾਲੇ ਵੀ ਨਹੀਂ ਸੀ ਮੰਨਦੇ, ਪਰ ਵਿੱਚ ਦੂਜਿਆਂ ਨੇ ਪੰਗੇ ਪਾ ਤੇ। ਤਾਂ ਉਹ ਲੜਕੇ ਤੇ ਲੜਕੀ ਨੂੰ ਦੋਵਾਂ ਪਰਿਵਾਰਾਂ ਚੋਂ ਇੱਕ ਇੱਕ ਮੈਂਬਰ ਗੁਰਦੁਆਰਾ ਸਾਹਿਬ ਬੁਲਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਨਮੁਖ ਖੜੇ ਕਰਕੇ ਦੋਵਾਂ ਨੂੰ ਕਿਹਾ ਬੇਟਾ ਤੁਸੀਂ ਖੁਸ਼ ਹੋ? ਉਹਨੇ ਕਿਹਾ ਖੁਸ਼ ਹੈ ਜੀ, ਮਹਾਰਾਜ ਦੇ ਹੁਕਮ ਵਿੱਚ ਇੱਥੇ ਰਿਸ਼ਤਾ ਹੋਇਆ। ਪਰਿਵਾਰਾਂ ਨੂੰ ਕਿਹਾ ਤੁਹਾਨੂੰ ਕੋਈ ਸ਼ੱਕ? ਕਹਿੰਦੇ ਜੀ ਗੁਰੂ ਦੇ ਹੁੰਦਿਆਂ ਕੋਈ ਸ਼ੱਕ ਨਹੀਂ। ਫਿਰ ਇੱਕੋ ਬੇਨਤੀ ਕੀਤੀ, ਗੁਰਸਿੱਖੋ ਇਹਦਾ ਰਿਸ਼ਤਾ ਵਿਆਹ ਸ਼ਾਦੀ ਆਨੰਦ ਕਾਰਜ ਕਰੋ। ਉਹ ਜਿਹੜੇ ਕਾਰਜ ਵਿੱਚ ਮੇਰਾ ਗੁਰੂ ਸਹਾਈ ਹੋ ਜਾਏ ਉਸ ਕਾਰਜ ਵਿੱਚ ਕੋਈ ਵਿਘਨ ਨਹੀਂ ਹੋ ਸਕਦਾ। ਸਿੱਖਾਂ ਵਿਸ਼ਵਾਸ ਚਾਹੀਦਾ। ਉਹਨਾਂ ਦੋਵਾਂ ਪਰਿਵਾਰਾਂ ਨੇ ਪਰਵਾਹ ਨਹੀਂ ਕੀਤੀ, ਆਨੰਦ ਕਾਰਜ ਸ਼ਾਦੀ ਹੋਈ। ਅੱਜ 4th ਸਾਲ ਜਾਂਦਾ, ਉਹਨਾਂ ਦੇ ਬੇਟਾ ਵੀ ਹੋ ਗਿਆ। ਇੱਕ ਬੇਨਤੀ ਸਮਝੋ, ਝਰੀਟ ਤੱਕ ਨਹੀਂ ਆਈ, ਝਰੀਟ ਤੱਕ। ਐਵੇਂ ਇਹ ਗੱਲਾਂ ਬਣੀਆਂ ਨੇ। ਉਹ ਸਿੱਖਾਂ ਭਟਕ ਨਾ ਜਾਈ, ਗੁਰੂ ਨੇ ਤੈਨੂੰ ਕਈ ਵਾਰ ਇੱਦਾਂ ਦੀਆਂ ਪਰਿਸਥਿਤੀਆਂ ਵਿੱਚ ਪਰਖਣਾ। ਕਈ ਵਾਰ 5 ਸਿੱਖਾਂ ਤੋਂ ਅਰਦਾਸ ਕਰਾ ਕੇ ਘਰ ਦੀ ਨਹੀਂ ਰੱਖਦੇ ਹੋ, ਬਾਅਦ ਵਿੱਚ ਕਿਸੇ ਤੋਂ ਪੁੱਛ ਕੇ ਫਿਰ ਜੀ ਇੱਧਰ ਨੂੰ ਮੂੰਹ ਚਾਹੀਦਾ, ਫਿਰ ਪੱਟ ਲੈਂਦੇ ਹੋ, ਫਿਰ ਗੁਰੂ ਕੀ ਕਰੇ? ਕਹਿਣ ਤੋਂ ਭਾਵ ਗੁਰੂ ਤੇ ਟਲ ਵਿਸ਼ਵਾਸ ਚਾਹੀਦਾ। ਤੈਨੂੰ ਯਾਦ ਚਾਹੀਦਾ ਕਿ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਤੈਨੂੰ ਵਿਸ਼ਵਾਸ ਚਾਹੀਦਾ ਕਿ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣ, ਜਲ ਥਲ ਮਈਅਲ ਸੋਏ। ਉਹ ਬੱਚਿਆਂ ਦਾ ਘਰ ਸੁਖੀ ਬਚਦਾ ਜੀ। ਅੱਜ ਝਰੀਟ ਤੱਕ ਅੱਜ ਤੱਕ ਨਹੀਂ ਆਈ, ਗੁਰੂ ਸਾਹਿਬ ਨੇ ਸਭ ਦਾਤਾਂ ਦਿੱਤੀਆਂ। ਕਹਿਣ ਤੋਂ ਭਾਵ ਸਿੱਖੋ ਵਿਸ਼ਵਾਸ ਚਾਹੀਦਾ। ਅੱਜ ਮਹਾਰਾਜ ਨੇ ਕਿਹਾ ਜੇ ਤੂੰ ਨਾਮ ਤੋਂ ਟੁੱਟ ਗਿਆ, ਮੂਲ ਤੋਂ ਟੁੱਟ ਗਿਆ, ਮੂਲ ਤੋਂ ਟੁੱਟੇ ਹੋਏ ਲੋਕ ਹਾਰ ਜਾਂਦੇ ਹਨ।
ਆਵਹਿ ਜਾਹੇ ਅਨੇਕ ਮਾਰ ਮਾਰ ਜਨਮ ਤੇ,
ਮੂਲ ਤੋਂ ਟੁੱਟੇ ਹੋਏ ਆਉਂਦੇ ਜਾਂਦੇ ਰਹਿਣਗੇ, ਜਨਮ ਮਰਨ ਵਿੱਚ ਰਹਿਣਗੇ, ਦੁੱਖ ਵਿੱਚ ਰਹਿਣਗੇ, ਇਸ ਤਰ੍ਹਾਂ ਜਨਮ ਤੇ ਮਰਨ ਦਾ ਵਾਰ ਵਾਰ ਦੁੱਖ ਭੋਗਣਗੇ।
ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ,
ਸੱਚ ਨੂੰ ਬੁੱਝਣ ਤੋਂ ਬਗੈਰ ਬਾਅਦ ਵਿੱਚ ਰਹਿਣਗੇ, ਝਗੜੇ ਵਿੱਚ ਰਹਿਣਗੇ, ਆਹ ਕੁਝ ਠੀਕ ਹੈ ਕਿ ਨਹੀਂ, ਇਸ ਤਰ੍ਹਾਂ ਕਰੀਏ ਕਿ ਨਹੀਂ, ਇਸ ਤਰ੍ਹਾਂ ਸ਼ੰਕੇ ਵਿੱਚ ਸਹਿਸੇ ਵਿੱਚ ਰਹਿਣਗੇ। ਔਰ ਉਹ ਬੰਦੇ ਧਰਮ ਦੀ ਯਾਤਰਾ ਨਹੀਂ ਜੀ ਕਰ ਪਾਉਂਦੇ, ਬਿਲਕੁਲ ਬਾਹਰ ਰਹਿ ਜਾਂਦੇ ਨੇ। ਤਾਂਹੀਓ ਗੁਰਦੁਆਰੇ ਦਾ ਨਾਮ ਗੁਰੂ ਦਾ ਦਰ ਹੈ। ਭਾਈ ਕਾਨ ਸਿੰਘ ਨਾਭਾ ਨੇ ਅਰਥ ਕੀਤੇ ਗੁਰੂ ਦਾ ਦਰ, ਇੱਥੋਂ ਲੰਘ ਕੇ ਹੀ ਕੋਈ ਘਰ ਦੇ ਮਾਲਕ ਨੂੰ ਮਿਲ ਸਕਦਾ। ਜੇ ਦਰ ਤੇ ਆਉਣ ਵਾਲਿਆ ਸ਼ੰਕੇ ਰਹਿ ਤੇ ਘਰ ਦਾ ਮਾਲਕ ਨਹੀਂ ਉਹ ਮਿਲਣਾ। ਅੱਜ ਮਹਾਰਾਜ ਨੇ ਕਿਹਾ ਇਸ ਤਰ੍ਹਾਂ ਜੋਨੀ ਵਿੱਚ ਭਟਕਦੇ ਰਹਿਣਗੇ।
ਜਿਨ ਕਉ ਭਏ ਦਿਆਲ ਤਿੰਨ ਸਾਧੂ ਸੰਗ ਪਿਆ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਕਿਹਾ ਜਿਨ੍ਹਾਂ ਤੇ ਦਿਆਲ ਹੈ ਮੇਰਾ ਸਤਿਗੁਰੂ, ਜਿਨ੍ਹਾਂ ਤੇ ਕਿਰਪਾ ਕੀਤੀ ਉਹਨਾਂ ਨੂੰ ਸੱਚ ਬੁਝਾ ਦਿੱਤਾ, ਸਮਝ ਆ ਗਈ। ਤਿੰਨ ਸਾਧੂ ਸੰਗ ਪਿਆ, ਉਹਨਾਂ ਨੂੰ ਗੁਰੂ ਦੀ ਸੰਗਤ ਨਸੀਬ ਹੋ ਗਈ। अगे भी गुरु ने फिर आप कृपा कर दिती।
अमृत हर का नाम तिन्नी जनी जप लिया।
उन्हां जना ने फिर गुरु की कृपा नदर नाल बख्शिश दे नाल अमृत नाम जप लिया। वो गुरु ते टल विश्वास वाले बने रहे। एक नुकता ध्यान नाल समझो, पहली पौड़ी विच ही महाराज जी कहिंदे ना तां इशनान नाल परमात्मा मिलदा, ना बहुत सियाणपां नाल मिलदा, तुहानूं याद है तुसीं बाणी पढ़ के आए हो, ना बहुती सुचमता इशनान नाल, ना बहुतियां सियाणपां नाल। महाराज फिर कादे नाल मिलदा? कहिंदे ना कोई बहुतियां जुगतां धारण करन नाल, कि इदां जुगत रखो जी, बहुते मौन धारी चुप रहो जी, रोटी खानी छड़ दिओ जी। तो महाराज जी ने बख्शिश की, मिलता किने नुकता समझ लियो। हजूर ने कहा हुक्म मनन नाल, हुक्म मन ले कोई सोचे सोच न हो बई जे सोची लखवार, चुप है चुप न हो बई जे लाए रहा लिव तार, भुख्या भुख न उतरी जे बन्ना पुरिया पार, सह सियाणपन लख होए ता एक न चले नाल। फिर कहा किव सचियारा होई है, महाराज किवें सचियार होई है, किव कूड़ है टुटे पाल। कहा हुक्म रजाई चलना नानक लिखिया, नाल हुक्म रजा च चल। भाई गुरदास साहब ने ताइयों फिर फैसला दिता, कहिंदे गुरसिखी दी निशानी है पानी वर्गी, धरती पैरां हेठ है, धरती हेठ वसंदा पानी, पानी चले निमाणो निर्मल शीतल शुद्ध प्राणी, बहु रंगी एक रंग होए सबना अंदर इको जानी, तपदा परोपकार नूं ठंडे परोपकार बिहानी। इहदा अर्थ सुणियो हुण, पानी दा सुभा है एक, ते उहदा सुभा आ मैल लाउंदा बिना वितकरे तों लाउंदा, एक उहदा सुभा है प्यास मिटाउंदा बिना वितकरे तों प्यास मिटाउंदा, ते एक उहदा सुभा है जी उह निवाण वलों चलदा। ये सिखी की निशानी है, जे वितकरा करदे हो सिख नहीं, जे दान देण लगे हां सेवा करन लगे हां वितकरा हो रहा है तां सिख नहीं। माफ करियो, सिख कदे वितकरा नहीं कर सकदा। उह चरस्ते विच लंगर लावे, उहदे अगे कोई भी प्रशादा दान चीज लैण वास्ते आ जाए, उहदा हथ कदे नहीं रुकेगा। इह ते बंदा अनमती है होर धर्म दा, सिख दा हथ नहीं रुकेगा, किसे होर दा रुक सकदा है, क्योंकि सिख वितकरा नहीं कर सकदा। तां भाई गुरदास साहब ने कहा बिना वितकरे तो, निमाण दा अर्थ है निम्रता वल रहिंदा सिख, निमाण वल चलदा है। अगला हुण गुण सुणियो, बड़ा कीमती है। पानी दा सुभाअ है जी, वह हालात नाल सहमत हो जांदा, जिद्दां दा हालात होवे धुप्पे रख दिओ तां उह धुप्प दा विरोध नहीं करदा। जिस तरह की धुप्प पैंदी है, जिन्ना डिग्री टैंपरेचर हुंदा है पानी उन्ना गर्म हो जांदा है। पानी नूं फ्रिज च रख दिओ, कदे विरोध नहीं करदा, वह ठंडा होण लग पैंदा है। कोई बर्फ बनाउणा चाहुंदा रुक जांदा जम जांदा। इस तरह वह हालात नाल अपने आप नूं सहमत कर लैंदा। सिख अपना जीवन हालात नाल सहमत करदा, हुक्म विच रहिंदा। उहनूं दुख होवे सुख होवे हरख होवे सोग होवे, वह करते पुरख के हुक्म का विरोध नहीं करता, अपने आप नूं हालात विच ढाल लैंदा। वह कहिंदा जे सुख दे तां तुझें राधी, दुख भी तुझें त्याई, जे तू तखत ते बिठावे तां भी खुश है, जे तू भीख मंगावे तां भी खुश है। गुरु का सिख हालात के अनुसार अपना आप बदल लैंदा। अगला गुण सुनियो, प्रीत बड़ी निभाउंदा जी पाणी, मित्रता निभाउंदा पूरी सिरे तक, सिख भी मित्रता निभाउंदा इत्थों तक। जे किसी ने पाणी नूं दुध च पा दिता, दुध ने उहनूं अपना रूप दे के अपने मुल बराबर कर लिया, ते पाया पता कादे वास्ते, दुध सड़े ना दे अग ते रखीए, तां जदों अग ते रखिया वह दुध तो पहला सड़दा, मित्रता निभाउंदा। यह नहीं कि मित्र नूं खूच धक्का दे दे आप फिर होर कुर्सियां लै लै। माफ करियो, सिख मित्रता निभाउंदा हद तक निभाउंदा। वह दुध तो पहला जिवें पानी सड़दा, ऐदां सिख गुरु तो पहला मोहरे बैठा जी आरा पहला मेरे सीस ते चलना चाहिए। फिर गुरु तेग बहादुर साहब वल हुंदे, गुरु तो पहला सिख शहीद हुंदा, गुरु धामां दी खातर अपनी कुरबानी करदा, प्रेमी दे अंदर कुरबानी है, वह त्याग दिंदा, वह इन्नी वड्डी प्रीत निभाउंदा, पहला आप सड़दा। पर एक गुण होर है जी पानी च, एक खालसे दे गुण ने सिख दे, जे कोई दुध नूं सेक दवे पानी पहला सड़दा, जे कोई सेक देण दी हद मुकादे सेक देणो ना हटे फिर माफ करियो, पानी इन्ना क सेक चलदा जिथों तक झल सकदा वह झलदा, जिथों तक सड़ सकदा पानी सड़दा, उतों बद कोई तत्ता करे ਤੇ ਪਾਣੀ ਉਬਾਲਾ ਮਾਰ ਜਾਂਦਾ ਜੀ, ਉੱਬਲ ਕੇ ਵੀ ਕਿਸੇ ਦੂਜੇ ਨੂੰ ਦੁੱਖ ਨਹੀਂ ਦਿੰਦਾ, ਜਿਹੜੀ ਅੱਗ ਤਪਦੀ ਉਹਨੂੰ ਬੁਝਾ ਦਿੰਦਾ। ਸਿੱਖ ਦਾ ਇਹ ਜੀਵਨ ਹੈ, ਉਹ ਕਿਸੇ ਨੂੰ ਦੁੱਖ ਨਹੀਂ ਦਿੰਦਾ। ਜੇ ਕੋਈ ਹੱਦ ਤੋਂ ਵੱਧ ਉਹਨੂੰ ਤਪਾਉਣਾ ਚਾਹੇ, ਪਹਿਲੇ ਤੇ ਉਹ ਕਸ਼ਟ ਦੁੱਖ ਝੱਲਦਾ, ਪਹਿਲੇ ਤੇ ਹਾਲਾਤਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਦਾ। ਜੇ ਕੋਈ ਜ਼ੁਲਮ ਦੀ ਹੱਦ ਮੁਕਾ ਦੇ, ਉਹ ਵਾਲਾ ਵੀ ਮਾਰਦਾ ਤੇ ਜ਼ੁਲਮ ਕਰਨ ਵਾਲੇ ਦਾ ਭੋਗ ਪਾ ਦਿੰਦਾ। ਇਹ ਖਾਲਸੇ ਦੀ ਡੈਫੀਨੇਸ਼ਨ ਹੈ। ਇਸ ਤਰ੍ਹਾਂ ਸਿੱਖ ਰਹਿੰਦਾ, ਪਹਿਲਾਂ ਹੱਦ ਤੱਕ ਨਿਮਰਤਾ ਵਿੱਚ ਰਹਿੰਦਾ। ਗੁਰੂ ਦੇ ਖਾਲਸਿਆਂ ਨੇ ਫਿਰ ਇੰਨੀ ਤਾਕਤ ਵੀ ਦਿਖਾਈ, ਤਾਂਹੀਓ ਤੇ ਸੰਤ ਸਿਪਾਹੀ ਗੁਰੂ ਨੇ ਬਣਾਇਆ, ਤਾਂਹੀਓ ਉਹ ਤਾਕਤ ਭਰੀ ਹੈ, ਨਿਮਰਤਾ ਵੀ ਨਿਮਾਣ ਵਾਲੀ। ਉਹ ਵਾਲਾ ਮਾਰ ਕੇ ਦੂਜੇ ਦਾ ਨੁਕਸਾਨ ਨਹੀਂ ਕਰੇਗਾ, ਜਬਰ ਜ਼ੁਲਮ ਕਰਨ ਵਾਲੇ ਦਾ ਭੋਗ ਪਾ ਦਿੰਦਾ। ਫਿਰ ਉਹ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾ ਦਿੰਦੇ ਨੇ, ਫਿਰ ਹਿੰਦੁਸਤਾਨ ਦੀ ਆਜ਼ਾਦੀ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦੇ ਨੇ। ਜ਼ਾਲਮ ਨੂੰ ਸਭ ਕੁਝ ਛੱਡ ਕੇ ਜਾਣਾ ਪੈਂਦਾ। ਔਰ ਸਿੱਖੋ, ਇੱਕ ਬੇਨਤੀ ਸਮਝਿਓ, ਤਮਾਮ ਦੁਨੀਆਂ ਸੁਣ ਰਹੀ ਹੈ ਇਹ ਗੱਲ, ਹਿੰਦੁਸਤਾਨ ਦੀ ਆਹ ਜਿਹੜੀ ਆਜ਼ਾਦੀ ਮਨਾ ਰਹੇ ਹਾਂ, ਇਸ ਆਜ਼ਾਦੀ ਦੀ ਪਹਿਲੀ ਸੰਸਦ ਵਿੱਚ ਪੰਡਿਤ ਮਦਨ ਮੋਹਨ ਮਾਲਵੀਆ ਨੇ ਇੱਕ ਗੱਲ ਕਹੀ ਸੀ, ਅੱਖਾਂ ਭਰ ਕੇ ਰੋ ਪਿਆ ਸੀ ਉਹ ਬੰਦਾ। ਆਜ਼ਾਦੀ ਤੋਂ ਬਾਅਦ ਪਹਿਲੀ ਸੰਸਦ ਦੇ ਵਿੱਚ ਉਹਨੇ ਇੱਕ ਗੱਲ ਕਹੀ, ਉਹ ਹਿੰਦੁਸਤਾਨ ਦੇ ਲੋਕੋ, ਜੇ ਚਾਹੁੰਦੇ ਹੋ ਹਿੰਦੁਸਤਾਨ ਧਾਰਮਿਕ ਰਵੇ, ਜੇ ਚਾਹੁੰਦੇ ਹੋ ਹਿੰਦੁਸਤਾਨ ਸੁਤੰਤਰ ਤੇ ਆਜ਼ਾਦ ਰਵੇ, ਜੇ ਚਾਹੁੰਦੇ ਹੋ ਹਿੰਦੁਸਤਾਨ ਸਦਾ ਆਜ਼ਾਦੀ ਦਾ ਸੁੱਖ ਮਾਣੇ, ਮੈਂ ਹਿੰਦੁਸਤਾਨ ਦੇ ਹਰ ਬੰਦੇ ਨੂੰ ਇਹ ਬੇਨਤੀ ਕਰਾਂਗਾ। ਉਸ ਪੰਡਿਤ ਮਦਨ ਮੋਹਨ ਮਾਲਵੀਆ ਨੇ ਕਿਹਾ, ਹਰ ਹਿੰਦੂ ਆਪਣੇ ਘਰ ਵਿੱਚ ਇੱਕ ਬੱਚੇ ਨੂੰ ਸਿੱਖ ਜ਼ਰੂਰ ਬਣਾਵੇ, ਕਿਉਂਕਿ ਸਿੱਖ ਦਾ ਜੀਵਨ ਕੰਪਲੀਟ ਕੀਤਾ। ਉਹ ਨਿਮਰਤਾ ਵਿੱਚ ਨਿਮਾਣ ਵਿੱਚ ਵੀ ਹੱਦ ਕਰ ਦਿੰਦਾ, ਉਹ ਮਿੱਤਰਤਾ ਨਿਭਾਉਣ ਵਿੱਚ ਵੀ ਹੱਦ ਕਰਦਾ, ਤੇ ਜਿੱਦਣ ਉਹਨੂੰ ਕੋਈ ਹੱਦ ਤੋਂ ਵੱਧ ਉਬਾਲੇ, ਉਹ ਵਾਲਾ ਮਾਰ ਕੇ ਦੁਸ਼ਮਣ ਦਾ ਭੋਗ ਵੀ ਪਾ ਦਿੰਦਾ, ਅੱਗ ਬੁਝਾ ਦਿੰਦਾ। ਕਹਿਣ ਤੋਂ ਭਾਵ ਇਹ ਹੈ, ਇਹਨੂੰ ਕਹਿੰਦੇ ਗੁਰਸਿੱਖ ਦਾ ਜੀਵਨ। ਇੱਕ ਛੋਟੀ ਜਿਹੀ ਬੇਨਤੀ ਸਮਝਿਓ, ਲਾਹੌਰ ਦੇ ਲਾਗੇ ਇੱਕ ਨਗਰ ਹੈ ਭੈਰੋਵਾਲ, ਉੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਰਿਵਾਰ ਸਿੱਖ ਰਹਿੰਦੇ ਸਨ। ਇੱਕ ਬੀਬੀ, ਦੋਵੇਂ ਜੀ ਪਰਿਵਾਰ ਹੈ, ਗੁਰੂ ਅਮਰਦਾਸ ਮਹਾਰਾਜ ਤੋਂ ਸਿੱਖੀ ਚੱਲੀ ਹੈ। ਉਹਨਾਂ ਦੇ ਘਰ ਵਿੱਚ ਇੱਕ 4 ਸਾਲ ਦਾ ਬੱਚਾ, 5 ਸਿੱਖ ਪ੍ਰਚਾਰ ਕਰਨ ਲਾਹੌਰ ਗਏ, ਉਹਨਾਂ ਦੇ ਪਿੰਡ ਪਹੁੰਚ ਗਏ, ਰਾਤ ਰਹੇ, ਧਰਮਸ਼ਾਲਾ 'ਚ ਪ੍ਰਚਾਰ ਹੋਇਆ। ਸਵੇਰੇ ਦੋਵਾਂ ਮੀਆਂ ਬੀਬੀ ਨੇ ਬੇਨਤੀ ਕੀਤੀ, ਜੀ ਸਾਡੇ ਘਰ ਪ੍ਰਸ਼ਾਦਾ ਛਕੋ। ਉਹਨੇ ਛਕਾਇਆ, ਛੋਟਾ ਜਿਹਾ ਬੱਚਾ, ਕੱਚੇ ਘਰ ਸਨ, 4 ਸਾਲ ਦੇ ਬੱਚੇ ਨੂੰ ਕਿਹਾ, ਬੇਟਾ ਅੰਦਰੋਂ ਫਲਾਨੀ ਚੀਜ਼ ਚੁੱਕ ਕੇ ਲਿਆ। ਉਹ ਬੱਚਾ ਭੱਜ ਭੱਜ ਕੇ ਸੇਵਾ ਕਰਦਾ ਸੀ। ਜਦੋਂ ਉਹ ਪਿਛਲੀ ਕੋਠੜੀ 'ਚੋਂ ਸਮਾਨ ਚੁੱਕਣ ਗਿਆ, ਅੰਦਰ ਬੈਠਾ ਸੀ ਸੱਪ ਲੁੱਕ ਕੇ, ਕਿਤੇ ਕੱਚੇ ਘਰ ਹੁੰਦੇ ਸਨ, ਸੱਪ ਨੇ ਬੱਚੇ ਨੂੰ ਡੱਸ ਲਿਆ, ਸਾਹ ਨਾ ਲੈਣ ਦਿੱਤਾ, ਥੈਂ ਤੇ ਮੌਤ ਹੋ ਗਈ। ਉਹ ਮਾਈ ਪ੍ਰਸ਼ਾਦਾ ਛਕਾਉਂਦੀ ਰਹੀ, ਉਹਦੇ ਘਰ ਵਾਲਾ ਸੇਵਾ ਕਰੇ, ਉਹ ਚੌਂਕੇ 'ਚ ਪ੍ਰਸ਼ਾਦਾ ਬਣਾਏ, 5 ਸਿੱਖਾਂ ਪ੍ਰਸ਼ਾਦਾ ਛਕ ਲਿਆ, ਅਰਦਾਸ ਹੋ ਗਈ, ਬੱਚਾ ਨਾ ਮੁੜਿਆ। ਜਦੋਂ ਸਿੱਖ ਚਲੇ ਗਏ, ਘਰ ਵਾਲਾ ਪੁੱਛਦਾ ਘਰ ਵਾਲੀ ਨੂੰ, ਬੱਚਾ ਕਿੱਥੇ ਹੈ? ਕਹਿਣ ਲੱਗੀ, ਅੰਦਰ ਘੱਲਿਆ ਸੀ। ਜਦੋਂ ਪਿਛਲੇ ਕਮਰੇ 'ਚ ਵੇਖਿਆ, ਹੈਰਾਨੀ ਦੀ ਹੱਦ ਨਾ ਰਹੀ, ਸੱਪ ਲੜ ਗਿਆ, ਮੂੰਹ 'ਚੋਂ ਚੱਗ ਜਾਂਦੀ ਹੈ, ਬੱਚਾ ਮਰ ਗਿਆ। ਇੰਨੀ ਵੱਡੀ ਸੇਵਾ ਕੀਤੀ, ਆਹ ਕੁਝ ਮਿਲਿਆ। ਸਿੱਖ ਆਪਣੇ ਜੀਵਨ ਨੂੰ ਹਾਲਾਤ ਉਸ ਤਰ੍ਹਾਂ ਢਾਲ ਲੈਂਦਾ, ਵਿਰੋਧ ਨਹੀਂ ਕਰਦਾ। ਉਦੋਂ ਮਾਈ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਸੀ, ਮੂੰਹਜਵੰਨੀ ਕੰਠ ਸੀ, ਜ਼ੁਬਾਨ ਤੇ ਪੰਕਤੀ ਆਈ, ਜਿਸ ਕੀ ਵਸਤ ਤਿਸ ਆਗੈ ਰੱਖੈ, ਪ੍ਰਭ ਕੀ ਆਗਿਆ ਮੰਨੈ ਮਥੈ। ਇਹ ਪੰਕਤੀ ਪੜ੍ਹ ਕੇ ਮਨ ਟਿਕ ਗਿਆ, ਇਹੋ ਪੰਕਤੀ ਪੜ੍ਹੀ ਗਈ। ਬੱਚੇ ਦੇ ਸਰੀਰ ਦਾ ਸੰਸਕਾਰ ਹੋਇਆ, ਪਿੰਡ ਇਕੱਠਾ ਹੋਇਆ, ਸਭ ਨੇ ਕਿਹਾ ਮਾੜਾ ਹੋਇਆ, ਪਰ ਦੋਵਾਂ ਮੀਆਂ ਬੀਬੀ ਨੇ ਨਹੀਂ ਕਿਹਾ ਮਾੜਾ ਹੋਇਆ। ਉਹ ਕਹਿੰਦੇ, ਜਿਸ ਕੀ ਵਸਤ ਤਿਸ ਆਗੈ ਰੱਖੈ, ਪ੍ਰਭ ਕੀ ਆਗਿਆ ਮੰਨੈ ਮਥੈ। 15 ਦਿਨ ਲੰਘੇ, ਮਨ ਚ ਆਇਆ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਚੱਲਦੇ, ਇਸ ਅਸਥਾਨ 'ਤੇ ਆ ਗਏ ਜੀ। ਹਜ਼ੂਰ ਦੇ ਚਰਨਾਂ 'ਚ ਪਹੁੰਚੇ, ਗੁਰੂ ਨੇ ਸਬਰ ਸਿਦਕ ਵਾਲੇ ਵੇਖ ਕੇ ਮਾਣ ਦਿੱਤਾ। ਜਦੋਂ ਦੋਵੇਂ ਜੀਆਂ ਨੂੰ ਵੇਖਿਆ, ਗੁਰੂ ਨੇ ਉੱਠ ਕੇ ਪਿਆਰ ਦਿੱਤਾ। ਉਹ ਮਾਈ ਰੋ ਪਈ, ਜਿਵੇਂ ਧੀ ਪਿਓ ਦੇ ਕੋਲ ਰੋ ਪੈਂਦੀ ਹੈ। ਹਜ਼ੂਰ ਨੇ ਪਿਆਰ ਦੇ ਕੇ ਕਿਹਾ, ਬੇਟਾ ਜਿਹੜੀ ਪੰਕਤੀ ਅੰਦਰ ਚੱਲ ਰਹੀ ਹੈ ਪੜ੍ਹੋ। ਇਹਨੇ ਰੋਂਦਿਆਂ ਰੋਂਦਿਆਂ ਕਿਹਾ, ਜਿਸ ਕੀ ਬਸ ਤਿਸ ਆਗੈ ਰੱਖੈ, ਪ੍ਰਭ ਕੀ ਆਗਿਆ ਮੰਨੈ ਮਥੈ। ਗੁਰੂ ਅਰਜਨ ਸਾਹਿਬ ਨੇ ਕਿਹਾ, ਸਿਦਕ ਨਾਲ ਕਮਾਉਣ ਵਾਲੇ ਹੋ, ਜਾਓ। ਗੁਰੂ ਰਾਮਦਾਸ ਸਾਹਿਬ ਨੇ ਅਗਲੀਆਂ ਪੰਕਤੀਆਂ ਵੀ ਤੁਹਾਡੀ ਝੋਲੀ ਪਾਈਆਂ। ਮਹਾਰਾਜ, ਅਗਲੀ ਪੰਕਤੀ ਕੀ? ਹਜ਼ੂਰ ਨੇ ਕਿਹਾ, ਬੇਟਾ ਇੱਕ ਪੁੱਤਰ ਗਿਆ, ਸਬਰ ਤੇ ਸਿਦਕ ਰੱਖਣ ਵਾਲੇ ਹੋ, ਜਾਓ ਚੌਗਣਾ ਨਿਹਾਲ, 4 ਪੁੱਤਰ ਤੇਰੇ ਹੋਣਗੇ, ਸਿੱਖੀ ਅੱਗੇ ਚੱਲੇਗੀ ਪਰਿਵਾਰ ਵਿੱਚ। ਹਜ਼ੂਰ ਨੇ ਕਿਹਾ, ਅਗਲੀ ਪੰਕਤੀ ਵੀ ਝੋਲੀ ਪਾਈ, ਅਗਲੀ ਪੰਕਤੀ ਕੀ ਸੀ? ਹਜ਼ੂਰ ਨੇ ਕਿਹਾ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਸਿੱਖਾ ਸਬਰ ਰੱਖ ਕੇ ਇੱਕ ਮੂਲ ਨਾਲ ਜੁੜ ਕੇ ਜਪ ਵਾਹਿਗੁਰੂ, ਗੁਰੂ ਤੈਨੂੰ ਚੌਗਣਾ ਨਿਹਾਲ ਕਰੇਗਾ, ਤੈਨੂੰ ਘਾਟੇ ਨਹੀਂ ਪੈਣਗੇ। ਅੱਜ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਇਸ ਤਰ੍ਹਾਂ ਉਹ ਜੋ ਜਪ ਲੈਂਦੇ ਨੇ ਅੰਮ੍ਰਿਤ ਨਾਮ ਨੂੰ, ਉਹ ਗੁਰੂ ਦੇ ਰਾਹੀਂ ਪਰਮਾਤਮਾ ਤੱਕ ਪਹੁੰਚ ਜਾਂਦੇ ਹਨ।
ਕੁਝ ਕੋਟ ਅਸੰਖ ਬਹੁਤ ਅਨੰਤ ਕੇ,
ਉਸ ਅਨੰਤ ਪਰਮਾਤਮਾ ਨੂੰ ਅਸੰਖਾਂ ਹੀ ਕਰੋੜਾਂ ਹੀ ਲੋਕ ਖੋਜ ਰਹੇ ਹਨ।
ਜਿਸ ਬੁਝਾਏ ਆਪ ਨੇੜਾ ਤਿਸ ਹੈ,
ਇਸ ਨੂੰ ਉਹ ਕਿਰਪਾ ਕਰਕੇ ਆਪਣੀ ਸਮਝ ਸੋਝੀ ਦਵੇ, ਗੁਰੂ ਦੀ ਕਿਰਪਾ ਨਜ਼ਰ ਹੋਵੇ, ਉਹਨੂੰ ਹੀ ਪਰਮਾਤਮਾ ਵਾਹਿਗੁਰੂ ਆਪਣਾ ਨੇੜਾ ਸਮਝਾ ਦਿੰਦੇ ਹਨ।
ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ।
ਅਖੀਰ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਸ ਅਰਦਾਸ ਕਰ। ਸਿੱਖ ਕੋਲ ਇੱਕੋ ਹੀ ਚੀਜ਼ ਹੈ ਜੀ, ਸ਼ੁਰੂਆਤ ਵੀ ਅਰਦਾਸ, ਜੀਵਨ ਵੀ ਅਰਦਾਸ, ਸਿੱਖ ਦਾ ਆਖਰੀ ਪੜਾਅ ਵੀ ਅਰਦਾਸ। ਅਰਦਾਸ ਕਰ ਮਹਾਰਾਜ ਕਿਹੜੀ, ਹੱਥ ਜੋੜ ਕੇ ਕਹਿ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਦਿਨ ਰਾਤ ਤੇਰੇ ਗੁਣ ਗਾਵਾਂ,
ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ।
ਇਹ ਅਰਦਾਸ ਕਰਕੇ ਮੰਗਣਾ ਮਹਾਰਾਜ, ਦਿਨ ਰਾਤ ਤੇਰੇ ਗੁਣ ਗਾਈਏ ਤੇ ਚਾਓ ਬਣਿਆ ਰਹੇ। ਮਜਬੂਰੀ ਚ ਨਾ ਗਾਈਏ, ਐਵੇਂ ਦੁੱਖਾਂ ਕਰਕੇ ਨਾ ਕੱਲਾ ਗਾਈਏ, ਚਾਓ ਨਾਲ ਗਾਈਏ ਸਤਨਾਮ ਸ੍ਰੀ ਵਾਹਿਗੁਰੂ। ਇਹ ਅਰਦਾਸ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਰ, ਅਰਦਾਸ ਹੀ ਤੇਰੇ ਕੋਲ ਇੱਕੋ ਇੱਕ ਰਸਤਾ ਹੈ। ਅਰਦਾਸ ਕਰਕੇ ਨਾਮ ਮੰਗ, ਸਤਿਗੁਰੂ ਕਿਰਪਾ ਕਰਨ, ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਸਨਿਮਰ ਬੇਨਤੀ ਹੈ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਦਾ 350 ਸਾਲਾ ਪਾਵਨ ਸ਼ਤਾਬਦੀ ਪੁਰਬ ਆਗਮਨ ਪੁਰਬ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਪਟਨਾ ਸਾਹਿਬ ਦੀ ਧਰਤੀ ਤੇ। ਉਸ ਸਬੰਧ ਵਿੱਚ ਆਪ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਗੁਰਮਤਿ ਸਮਾਗਮ ਹੋਣਗੇ, ਜਿਨ੍ਹਾਂ ਵਿੱਚ ਪਹਿਲਾ ਸਮਾਗਮ 18 ਅਗਸਤ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਵੱਖ ਵੱਖ ਧਰਮਾਂ, ਵੱਖ ਵੱਖ ਭਾਸ਼ਾਵਾਂ ਤੇ ਵੱਖ ਵੱਖ ਖੇਤਰਾਂ ਤੋਂ 52 ਕਵੀ ਪਹੁੰਚ ਰਹੇ ਨੇ। ਮਹਾਨ ਕਵੀ ਦਰਬਾਰ ਗੁਰਮਤਿ ਸਮਾਗਮ ਦੇ ਰੂਪ ਵਿੱਚ ਹੋਣਾ ਹੈ। ਸੰਗਤਾਂ ਨੂੰ ਬੇਨਤੀ ਹੈ ਲਾਹੇ ਪ੍ਰਾਪਤ ਕਰੋ, ਸਹਿਯੋਗ ਬਖਸ਼ਿਸ਼ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮੂਹ ਸਿੰਘ ਸਾਹਿਬਾਨ ਜੀ ਦਾ ਧੰਨਵਾਦ, ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਕੋਟਾਂ ਕੋਟ ਸ਼ੁਕਰ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ, ਆਪ ਸਮੂਹ ਸੰਗਤਾਂ ਦਾ ਜੋ ਸੀਸ ਬਖਸ਼ ਕੇ ਨਿਵਾਜਦੇ ਹੋ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੀਏ, ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜੀਏ ਜੀ।
ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।